ਪੰਥ ਦੇ ਵਾਲੀ ਸਤਿਗੁਰੂ ਚੱਟਿਆਂ ਬਾਜਾਂ ਵਾਲੇ ਗੁਰਦੇਵ ਸਰਬੰਸਦਾਨੀ ਗੁਰਦੇਵ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਆਪ ਜੀ ਬਹੁਤ ਹੀ ਅਦਬ ਸਤਿਕਾਰ ਭਾਵਨਾ ਸਹਿਤ ਸਰਵਣ ਕਰ ਰਹੇ ਹੋ। ਕਲਗੀਆਂ ਵਾਲੇ ਪਾਤਸ਼ਾਹ ਜਿਸ ਵੇਲੇ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲੇ ਹਨ, 6 ਤੇ 7 ਪੋਹ ਦੀ ਵਿਚਾਲੀ ਰਾਤ ਦੀ ਕਥਾ ਚੱਲ ਰਹੀ ਹੈ। ਸਰਸਾ ਨਦੀ ਦੀ ਇੱਕ ਨਦੀ ਦੇ ਕੰਢੇ ਤੇ ਬਾਬਾ ਜੀਵਨ ਸਿੰਘ ਜੀ ਰੰਗਰੇਟਾ ਵੈਰੀ ਦਲ ਨੂੰ ਰੋਕ ਕੇ ਖੜੇ ਹਨ। ਵੱਡਾ ਭਾਰੀ ਕਹਿ ਗੱਚ ਜੰਗ ਹੋਇਆ। ਉਸ ਜੰਗ ਦੇ ਦੌਰਾਨ ਹਜ਼ਾਰਾਂ ਵੈਰੀਆਂ ਨੂੰ ਮਾਰ ਕੇ ਬਾਬਾ ਜੀਵਨ ਸਿੰਘ ਜੀ ਆਪਣੇ ਨਾਲ ਦੇ ਸਾਥੀਆਂ ਸਮੇਤ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ। ਸਹਿਬਾਬਾ ਅਜੀਤ ਸਿੰਘ ਜੀ ਕਲਗੀਧਰ ਜੀ ਦੇ ਚਰਨਾਂ ਚ ਹਾਜ਼ਰ ਹੋਏ। ਭਾਈ ਉਦੇ ਸਿੰਘ ਜੀ ਔਰ ਬਾਬਾ ਜੀਵਨ ਸਿੰਘ ਜੀ ਦੇ ਜੰਗ ਬਾਰੇ ਕਲਗੀਧਰ ਜੀ ਨੂੰ ਦੱਸਿਆ। ਮਹਾਰਾਜ ਜੀ ਦਾ ਪਰਿਵਾਰ ਇੱਥੋਂ 3 ਹਿੱਸਿਆਂ ਚ ਵੰਡਿਆ ਗਿਆ। ਦਿੱਲੀ ਦੇ ਰਹਿਣ ਵਾਲੇ ਇੱਕ ਸਿੱਖ ਭਾਈ ਜਵਾਹਰ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ ਚ ਹਾਜ਼ਰ ਸਨ। ਭਾਈ ਮਨੀ ਸਿੰਘ ਜੀ ਦੇ ਸਮੇਤ ਆਪਣੇ ਮਹਿਲਾਂ ਨੂੰ ਸਤਿਕਾਰਯੋਗ ਮਾਤਾ ਸਾਹਿਬ ਦੇਵਾਂ ਜੀ ਔਰ ਮਾਤਾ ਸੁੰਦਰੀ ਜੀ ਨੂੰ ਦਿੱਲੀ ਭੇਜਿਆ ਹੈ। ਵੱਡੇ ਮਾਤਾ ਗੁਜਰੀ ਜੀ ਆਪਣੇ ਛੋਟੇ ਪੋਤਰਿਆਂ ਸਮੇਤ ਇੱਥੋਂ ਸਹੇੜੀ ਵਾਲੇ ਪਾਸੇ ਨੂੰ ਵਧੇ ਹਨ। ਆਪ ਕਲਗੀਆਂ ਵਾਲੇ ਪਾਤਸ਼ਾਹ ਹਾਲੇ ਸਰਸਾ ਨਦੀ ਦੇ ਕੰਢੇ ਤੇ ਪਾਰਲੇ ਪਾਸੇ ਜਾ ਕੇ ਜੰਗ ਲੜ ਰਹੇ ਨੇ। ਸਿੰਘਾਂ ਨੇ ਬਾਰ ਬਾਰ ਸਤਿਗੁਰਾਂ ਨੂੰ ਬੇਨਤੀ ਕੀਤੀ, ਪਾਤਸ਼ਾਹ ਆਪ ਜੀ ਹੁਣ ਇਹ ਜਗ੍ਹਾ ਛੱਡ ਕੇ ਅੱਗੇ ਨੂੰ ਚਲੇ ਜਾਓ, ਅਸੀਂ ਵੈਰੀ ਦਲ ਦਾ ਇੱਥੇ ਖਲੋ ਕੇ ਮੁਕਾਬਲਾ ਕਰਾਂਗੇ, ਕਿਉਂਕਿ ਤੁਸੀਂ ਇੱਥੋਂ ਜਾਓਗੇ ਤੇ ਸਾਡੇ ਵਰਗੇ ਹਜ਼ਾਰਾਂ ਲੱਖਾਂ ਪੈਦਾ ਕਰ ਲੋਗੇ, ਕਿਉਂਕਿ ਤੁਸੀਂ ਗੁਰੂ ਖਾਲਸੇ ਪੰਥ ਦਾ ਮੂਲ ਹੋ। ਮਹਾਰਾਜ ਕਿਰਪਾ ਕਰੋ, ਸਾਡੀ ਇਹ ਬੇਨਤੀ ਹੈ ਕਿ ਆਪ ਜੀ ਇਸ ਜਗ੍ਹਾ ਨੂੰ ਛੱਡ ਕੇ ਜਿੰਨਾ ਛੇਤੀ ਹੋ ਸਕੇ ਅੱਗੇ ਨੂੰ ਚਲੇ ਜਾਓ। ਜਦੋਂ ਭਾਈ ਦਇਆ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਸਾਹਿਬ ਸਿੰਘ ਜੀ, ਭਾਈ ਆਲਮ ਸਿੰਘ ਜੀ ਹੋਣਾ ਨੇ ਬਾਰ ਬਾਰ ਸਤਿਗੁਰੂ ਕਲਗੀਧਰ ਜੀ ਨੂੰ ਬੇਨਤੀ ਕੀਤੀ ਹੈ, ਤੋ ਗਰੀਬ ਨਵਾਜ ਪਾਤਸ਼ਾਹ ਜਿਵੇਂ ਇੱਥੋਂ ਅੱਗੇ ਨੂੰ ਵਧੇ ਹਨ, ਆਓ ਮਨ ਬਿਰਤੀਆਂ ਏਕਾਗਰ ਕਰਕੇ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਕਥਾ ਸਰਵਣ ਕਰੀਏ। ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਗਰੀਬ ਨਵਾਜ ਪਾਤਸ਼ਾਹ ਦੇ ਪਵਿੱਤਰ ਚਰਨਾਂ ਚ ਆਪਣਾ ਧਿਆਨ ਕੇਂਦਰਿਤ ਕਰਦੇ ਹੋਇਆ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਗੁਰ ਸੁਰ ਵਿਚਾਰਤ ਪੇ।
ਸਤਿਗੁਰੂ ਕਲਗੀਧਰ ਜੀ ਨੇ ਜਦੋਂ ਸਿੰਘਾਂ ਦੀਆਂ ਬੇਨਤੀਆਂ ਸੁਣੀਆਂ, ਬਾਰ ਬਾਰ ਖਾਲਸੇ ਨੇ ਕਿਹਾ ਤਾਂ ਸੁਣ ਕੇ ਸਤਿਗੁਰੂ ਜੀ ਨੇ ਵਿਚਾਰ ਕੀਤੇ,
ਇਮ ਨੇਤ ਅਕਾਲ ਪਰਮੇਸ਼ਰ ਕੇਰੀ,
ਇਹ ਨੇਤ ਅਕਾਲ ਪੁਰਖ ਪਰਮੇਸ਼ਰ ਦੀ ਹੈ। ਜੇ ਅਕਾਲ ਪੁਰਖ ਦਾ ਹੀ ਹੁਕਮ ਵਰਤ ਰਿਹਾ, ਜੇ ਸਿੰਘ ਵੀ ਬਾਰ ਬਾਰ ਕਹਿ ਰਹੇ ਨੇ ਸਾਨੂੰ ਇੱਥੋਂ ਜਾਣ ਲਈ, ਤਾਂ ਇਹ ਵੀ ਅਕਾਲ ਪੁਰਖ ਦਾ ਹੀ ਇਸ਼ਾਰਾ ਹੈ।
ਤੋਰ ਤੋਰੰਗਮ ਤੂਰਨ ਤਾ ਜੁਤ।
ਸਤਿਗੁਰੂ ਜੀ ਨੇ ਫਿਰ ਸਿੰਘਾਂ ਦੀਆਂ ਬੇਨਤੀਆਂ ਸੁਣਦਿਆਂ ਹੋਇਆ ਆਪਣਾ ਘੋੜਾ ਤੇਜ਼ੀ ਨਾਲ ਤੋਰਿਆ।
ਰੋਪੜ ਕੋ ਉਲੰਘੇ ਤੇ ਸਬੇਰੀ,
ਮਹਾਰਾਜ ਜੀ ਨੇ ਰੋਪੜ ਨਗਰ ਜਿਹੜਾ ਇਹ ਲੰਘਿਆ ਹੈ। ਰੋਪੜ ਦੇ ਵਿੱਚ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਪਠਾਣਾ ਨੇ ਹਮਲਾ ਕਰ ਦਿੱਤਾ ਸੀ। ਇੱਥੇ ਲਾਗੇ ਹੀ ਰੋਪੜ ਦੇ ਗੁਰਦੁਆਰਾ ਭੱਠਾ ਸਾਹਿਬ ਹੈ, ਉੱਥੇ ਟਿੱਚਰ ਕਰਦਿਆਂ ਕਈਆਂ ਨੇ ਕਿਹਾ ਜੀ ਉਹ ਸਾਹਮਣੇ ਜਗ੍ਹਾ ਉੱਥੇ ਪੜਾ ਕਰ ਲਓ, ਤੇ ਬਲਦੇ ਭੱਠ ਚ ਗੁਰਦੇਵ ਘੋੜਾ ਲੈ ਕੇ ਗਏ, ਪੌੜ ਪਾਏ ਤੇ ਭੱਠ ਜਿਹੜਾ ਸੀ ਠੰਡਾ ਠਾਰ ਹੋ ਗਿਆ। ਇੱਥੇ ਦਾ ਹੀ ਰਹਿਣ ਵਾਲਾ ਕੋਟਲਾ ਨਿਹੰਗ ਖਾਂ ਸੀ, ਮਹਾਰਾਜ ਜੀ ਦੇ ਪਾਸ ਅਕਸਰ ਘੋੜੇ ਵੇਚਣ ਆਉਂਦਾ ਸੀ। ਬਾਬਾ ਬਚਿੱਤਰ ਸਿੰਘ ਜੀ ਬਹੁਤ ਜ਼ਿਆਦਾ ਜ਼ਖਮੀ ਹਾਲਤ ਵਿੱਚ ਸਨ, ਤਾਂ ਬਾਬਾ ਬਚਿੱਤਰ ਸਿੰਘ ਜੀ ਉਹਨਾਂ ਨੂੰ ਨਿਹੰਗ ਖਾਂ ਦੇ ਘਰ ਛੱਡ ਕੇ ਮਹਾਰਾਜ ਜੀ ਇੱਥੋਂ ਰੋਪੜ ਤੋਂ ਅੱਗੇ ਚਮਕੌਰ ਸਾਹਿਬ ਵਾਲੇ ਪਾਸੇ ਨੂੰ ਵਧੇ ਹਨ। ਹਾਂਜੀ,
ਸਿੰਘ ਖਰੇ ਤਹਿ ਕੇ ਤੇ ਕਪੇ,
ਕੁਝ ਕੁ ਸਿੰਘ ਵੈਰੀਆਂ ਨੂੰ ਰੋਕਣ ਲਈ ਉੱਥੇ ਹੀ ਖਲੋ ਗਏ ਸਰਸਾ ਨਦੀ ਦੇ ਕੰਢੇ ਤੇ।
ਸਭ ਛੋਰਤ ਹੈ ਗੁਲ ਕਾ ਬੋਹ ਤੇਰੀ,
ਜਿਹੜਾ ਵੈਰੀ ਸਰਸਾ ਨਾਲਾ ਪਾਰ ਕਰਕੇ ਆਉਂਦਾ ਜਾਂ ਇਸ ਪਾਸਿਓਂ ਕੋਈ ਹੋਰ ਦੁਸ਼ਮਣ ਆਉਂਦਾ, ਸਿੰਘ ਬੰਦੂਕਾਂ ਦੀਆਂ ਗੋਲੀਆਂ ਦਾਗ ਕੇ ਉਹਨਾਂ ਨੂੰ ਮਾਰਦੇ ਹਨ।
ਰੋਕਤ ਰੋਕ ਬੇਲੋਕਤ ਹੈ ਨਿਸ,
ਔਰ ਰਾਤ ਸਾਰੀ ਇਸੇ ਤਰ੍ਹਾਂ ਕਹਿੰਦੇ ਸਿੰਘ ਲੜਦੇ ਰਹੇ ਵੈਰੀਆਂ ਨੂੰ ਵੇਖ ਕੇ।
ਬੀਤ ਚਲੀ ਲੱਗ ਹੋਣ ਸਵੇਰੀ,
ਰਾਤ ਬੀਤ ਚੱਲੀ ਹੈ ਤੇ ਸਵੇਰਾ ਹੋਣ ਵਾਲਾ, ਦਿਨ ਚੜ੍ਹਨ ਵਾਲਾ, ਲੋ ਲੱਗਣ ਵਾਲੀ ਹੋ ਗਈ।
ਸੂਰਮੇ ਸਿੰਘ ਗੁਰੂ ਸੰਗ ਸਾਯੁਧ,
ਕੁਝ ਸੂਰਮੇ ਸਿੰਘ ਜਿਹੜੇ ਬੜੇ ਸ਼ਸਤਰ ਧਾਰੀ ਯੋਧੇ ਹਨ ਉਹ ਸਤਿਗੁਰੂ ਕਲਗੀਧਰ ਜੀ ਦੇ ਨਾਲ ਜਾ ਰਹੇ ਹਨ।
ਪੰਚ ਰਤੀਸ ਗਏ ਤਿਸ ਕਾਲਾ,
ਇਹ ਸਿੰਘ ਕਿੰਨੇ ਨੇ? ਇਹਨਾਂ ਦੀ ਕੁੱਲ ਗਿਣਤੀ ਪਹਿਲਾਂ 35 ਸੀ, ਪੰਚ ਰੋਤੀਸ ਯਾਨੀ 30 ਤੇ 5, 35 ਸਿੰਘ ਸ਼ਸਤਰ ਧਾਰੀ ਤਿਆਰ ਬਰ ਤਿਆਰ ਮਹਾਰਾਜ ਜੀ ਦੇ ਨਾਲ ਜਾ ਰਹੇ ਨੇ।
ਔਰ ਭੇਰੇ ਪਟ ਸਾਥ ਮਲੇਛਨ,
ਬਾਕੀ ਜਿਹੜੇ ਸਿੰਘ ਉੱਥੇ ਪਿੱਛੇ ਰੁਕ ਗਏ ਉਹ ਵੈਰੀਆਂ ਤੇ ਮਲੇਛਾਂ ਤੇ ਪਹਾੜੀਆਂ ਦੇ ਨਾਲ ਰੁਕ ਕੇ ਡਟ ਕੇ ਲੜਨ ਲੱਗੇ।
ਛੋਰ ਤੁਫੰਗਨ ਕੋ ਰਣ ਕਾਲਾ,
ਬੰਦੂਕਾਂ ਦੀਆਂ ਗੋਲੀਆਂ ਦਾਗ ਕੇ ਭਿਆਨਕ ਘਮਾਸਾਨ ਜੰਗ ਕਰ ਰਹੇ ਹਨ।
ਮਾਰ ਹਜ਼ਾਰ ਹੋ ਨਾਸ਼ ਕਰੇ ਬਹੁ,
ਹਜ਼ਾਰਾਂ ਵੈਰੀਆਂ ਨੂੰ ਮਾਰ ਕੇ ਸਿੰਘਾਂ ਨੇ ਜੰਗ ਦੇ ਮੈਦਾਨ ਦੇ ਵਿੱਚ ਨਾਸ਼ ਕੀਤਾ, ਹਜ਼ਾਰਾਂ ਵੈਰੀਆਂ ਨੂੰ ਮਿੱਟੀ ਵਿੱਚ ਗਰਕ ਕੀਤਾ ਸਤਿਗੁਰਾਂ ਦੇ ਖਾਲਸੇ ਨੇ।
ਲੋਟ ਤਹਿ ਲਗ ਕਾਵ ਕਰਾਲਾ,
ਔਰ ਕਈਆਂ ਨੇ ਕਹਿੰਦੇ ਜ਼ਖਮ ਲੱਗੇ ਹੋਏ, ਘਾਵ ਲੱਗੇ ਹੋਏ, ਭਿਆਨਕ ਘਾਵ ਨੇ ਬੜੇ ਡੂੰਘੇ, ਔਰ ਜ਼ਮੀਨ ਦੇ ਉੱਤੇ ਬਹੁਤ ਸਾਰੇ ਸੂਰਮੇ ਲੋਟ ਪੋਟ ਹੋ ਰਹੇ ਨੇ ਜ਼ਖਮਾਂ ਦੀ, ਤਾਪ ਨੂੰ ਨਾ ਸਹਾਰਦਿਆਂ ਕਈ ਮਰ ਰਹੇ ਨੇ, ਕਈ ਤੜਫ ਰਹੇ ਨੇ।
ਬਾਜ ਮਰੇ ਜੋ ਤਜ਼ੀਨ ਪਰੇ,
ਬਾਜ ਦਾ ਇੱਥੇ ਮਤਲਬ ਹੈ ਘੋੜੇ, ਵੈਸੇ ਬਾਜ ਬਾਜਾਂ ਨੂੰ ਵੀ ਕਹਿੰਦੇ ਆ, ਬਾਜ ਘੋੜੇ ਨੂੰ ਵੀ ਕਹਿੰਦੇ ਆ, ਇੱਥੇ ਬਾਜ ਦਾ ਅਰਥ ਹੈ ਘੋੜੇ। ਕਹਿੰਦੇ ਬਹੁਤ ਸਾਰੇ ਘੋੜੇ ਮਰੇ ਪਏ ਨੇ ਜਿਨ੍ਹਾਂ ਦੇ ਉੱਤੇ ਕਾਠੀਆਂ ਪਈਆਂ ਪਵਾਈਆਂ ਹਨ, ਕਾਠੀਆਂ ਸਮੇਤ ਘੋੜੇ ਮਰ ਕੇ ਜ਼ਮੀਨ ਤੇ ਡਿੱਗੇ ਪਏ ਨੇ।
ਕਿਤ ਛੂਛ ਫੇਰੇ ਅਸਵਾਰ ਨ ਡਾਲਾ,
ਕਈ ਘੋੜੇ ਜ਼ਖਮੀ ਨੇ ਪਰ ਉਹਨਾਂ ਦੇ ਜਿਹੜੇ ਮਾਲਕ ਸਵਾਰ ਨੇ ਉਹ ਮਾਰੇ ਜਾ ਚੁੱਕੇ ਹਨ, ਔਰ ਘੋੜੇ ਖਾਲੀ ਤੇ ਲਾਵੇਂ ਹੀ ਸੱਜੇ ਖੱਬੇ ਦੌੜੇ ਫਿਰਦੇ ਹਨ।
ਘੋਰ ਕਮੰਡ ਪ੍ਰਚੰਡ ਪਰਿਓ,
ਕਹਿੰਦੇ ਬੜਾ ਭਿਆਨਕ ਘੋਰ ਕਮੰਡ ਪ੍ਰਚੰਡ ਜੰਗ ਯੁੱਧ ਹੋਇਆ ਸਰਸਾ ਨਦੀ ਦੇ ਕੰਢੇ।
ਤਨ ਖੰਡ ਹੈ ਖੰਡ ਪਰੇ ਤਰਨੀ,
ਬਹੁਤ ਸਾਰੇ ਸਿੰਘ ਜੰਗ ਦੇ ਮੈਦਾਨ ਵਿੱਚ ਲੜਦਿਆਂ ਟੁਕੜੇ ਟੁਕੜੇ ਹੋ ਕੇ ਜੰਗ ਦੇ ਮੈਦਾਨ ਚ ਡਿੱਗ ਰਹੇ ਨੇ, ਸ਼ਹੀਦੀਆਂ ਪ੍ਰਾਪਤ ਕਰ ਰਹੇ ਹਨ।
ਸਿੰਘ ਕੇ ਹੱਥ ਛੋਟੀ ਗੋਲਕਾ,
ਬਹੁਤ ਸਾਰੇ ਸਿੰਘਾਂ ਦੇ ਹੱਥਾਂ ਵਿੱਚ ਬੰਦੂਕਾਂ ਨੇ, ਉਹਨਾਂ ਬੰਦੂਕਾਂ ਵਿੱਚੋਂ ਗੋਲੀਆਂ ਦਗ ਦਗ ਕਰਕੇ ਛੁੱਟਦੀਆਂ ਹਨ।
ਨਿਫਲੀ ਨਹਿ ਜਾਤ ਗੁਰੂ ਬਰਨੀ,
ਕਲਗੀਧਰ ਜੀ ਨੇ ਵਰ ਦਿੱਤਾ ਸੀ ਸਿੰਘਾਂ ਨੂੰ ਵੀ ਤੁਹਾਡੀ ਬੰਦੂਕ ਚੋਂ ਜਿਹੜੀ ਗੋਲੀ ਚੱਲੇਗੀ, ਤੁਹਾਡੀ ਕਮਾਨ ਚੋਂ ਜਿਹੜਾ ਤੀਰ ਚੱਲੇਗਾ ਉਹ ਨਿਸ਼ਫਲ ਨਹੀਂ ਜਾਏਗਾ। ਇਹ ਵਰਦਾਨ ਮਹਾਰਾਜ ਜੀ ਨੇ ਖਾਲਸੇ ਨੂੰ ਦਿੱਤਾ ਸੀ ਕਿ ਤੁਹਾਡੀ ਇੱਕ ਵੀ ਗੋਲੀ, ਇੱਕ ਵੀ ਤੀਰ, ਇੱਕ ਵੀ ਬਰਛੀ, ਇੱਕ ਵੀ ਤਲਵਾਰ ਜਦੋਂ ਵੈਰੀ ਤੇ ਮਾਰੋਗੇ ਉਹ ਨਿਸ਼ਫਲ ਨਹੀਂ ਜਾਏਗੀ।
ਮਾਰ ਬਿਨਾਸ਼ਤ ਬੀਰ ਕੇ ਬਾਜ ਕੋ,
ਕਹਿੰਦੇ ਤੁਹਾਡੇ ਵੱਲੋਂ ਚਲਾਈ ਗੋਲੀ ਜਾਂ ਤਾਂ ਕਿਸੇ ਯੋਧੇ ਨੂੰ ਮਾਰੇਗੀ ਜਾਂ ਕਿਸੇ ਘੋੜੇ ਨੂੰ ਮਾਰੇਗੀ।
ਲਾਗਤ ਹੀ ਸੋ ਕਰੈ ਕਰਨੀ,
ਕਹਿੰਦੇ ਉਹ ਲੱਗ ਕੇ ਵੈਰੀ ਦੇ ਹਿੱਕ ਦੇ ਵਿੱਚ ਉਹਦਾ ਅੰਤ ਕਰੇਗੀ। ਤੁਹਾਡੇ ਵੱਲੋਂ ਚਲਾਈ ਗੋਲੀ, ਤੁਹਾਡੇ ਵੱਲੋਂ ਚਲਾਇਆ ਤੀਰ ਉਹ ਦੁਸ਼ਮਣ ਦਾ ਵੱਡਾ ਭਾਰੀ ਨੁਕਸਾਨ ਕਰੇਗਾ।
ਮੁੰਡ ਫੁੱਟੇ ਕਿਸ, ਤੁੰਡ ਫੁੱਟੇ ਕਿਸ,
ਕਹਿੰਦੇ ਗੋਲੀਆਂ ਚਲਾਉਂਦੇ ਸਿੰਘ ਕਿਸੇ ਦਾ ਸਿਰ ਟੁੱਟ ਜਾਂਦਾ, ਕਿਸੇ ਦੀ ਛਾਤੀ ਵਿੱਚ ਜਾ ਕੇ ਗੋਲੀ ਵੱਜਦੀ ਹੈ, ਕਿਸੇ ਦੇ ਪੇਟ ਵਿੱਚ ਜਾ ਕੇ ਵੱਜਦੀ ਹੈ, ਕਿਸੇ ਦੇ ਪੱਟ ਵਿੱਚ ਜਾ ਕੇ ਗੋਲੀ ਵੱਜਦੀ ਹੈ।
ਅੰਗ ਕਟੇ ਆਰ ਸੋ ਅਰਨੀ,
ਕਹਿੰਦੇ ਬਹੁਤ ਸਾਰੇ ਯੋਧਿਆਂ ਦੇ ਅੰਗ ਟੁੱਟ ਰਹੇ ਨੇ, ਵੱਢੇ ਜਾ ਰਹੇ ਨੇ, ਕੱਟੇ ਜਾ ਰਹੇ ਨੇ।
ਕੋਲਕ ਔਰ ਬਖਾਨ ਕਰੋ,
ਮਹਾਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਕਿੱਥੋਂ ਤੱਕ ਵਰਣਨ ਕਰਾਂ ਜੋ ਸਰਸਾ ਨਦੀ ਦੇ ਕੰਢੇ ਤੇ ਵੱਡਾ ਭਾਰੀ ਜੰਗ ਹੋ ਰਿਹਾ, ਉਹ ਜੰਗ ਨੂੰ ਕਿੱਥੋਂ ਤੱਕ ਬਿਆਨ ਕਰਕੇ ਦੱਸੀਏ।
ਹਨ ਕੈ ਬਹੁ ਬੀਰ ਅਲੇਛ ਪਹਾੜੀ,
ਕਹਿੰਦੇ ਬਹੁਤ ਸਾਰੇ ਮਲੇਛਾਂ ਨੂੰ, ਬਹੁਤ ਸਾਰੇ ਪਹਾੜੀਆਂ ਨੂੰ ਸਿੰਘਾਂ ਨੇ ਜੰਗ ਦੇ ਮੈਦਾਨ ਵਿੱਚ ਮਾਰਿਆ ਹੈ।
ਸਿੰਘ ਸ਼ਹੀਦ ਪਏ ਸਗਰੇ,
ਔਰ ਤਕਰੀਬਨ ਜਿੰਨੇ ਸਿੰਘ ਪਿੱਛੇ ਰੁਕੇ ਸਨ ਵੈਰੀਆਂ ਨੂੰ ਰੋਕਣ ਲਈ ਉਹ ਸਾਰੇ ਸਿੰਘ ਤਕਰੀਬਨ ਸ਼ਹੀਦੀ ਪ੍ਰਾਪਤ ਕਰ ਗਏ।
ਪਟ ਪੰਚ ਬਚੇ ਤਨ ਹੋਏ ਸੁਮਾਰੀ,
ਕਹਿੰਦੇ ਜਿਹੜੇ ਬਚੇ ਕੇਵਲ ਉਹਨਾਂ ਚੋਂ ਪੰਜ ਸਿੰਘ ਬਚੇ, 35 ਸਿੰਘ ਮਹਾਰਾਜ ਜੀ ਨਾਲ ਚਲੇ ਗਏ, ਬਾਕੀ ਰੁਕ ਗਏ ਇੱਥੇ ਲੜਨ ਲਈ। ਲੜਦਿਆਂ ਲੜਦਿਆਂ ਕਹਿੰਦੇ ਸਾਰੇ ਸਿੰਘ ਸ਼ਹੀਦ ਹੋ ਗਏ ਸਰਸਾ ਨਦੀ ਦੇ ਕੰਢੇ, ਉਹਨਾਂ ਵਿੱਚੋਂ ਕੇਵਲ ਪੰਜ ਬਚੇ ਤੇ ਜਿਹੜੇ ਪੰਜ ਬਚੇ ਉਹ ਵੀ ਜ਼ਖਮੀ, ਉਹਨਾਂ ਦੇ ਵੀ ਸਰੀਰਾਂ ਤੇ ਬਹੁਤ ਜ਼ਿਆਦਾ ਡੂੰਘੀਆਂ ਸੱਟਾਂ ਲੱਗੀਆਂ ਹੋਈਆਂ।
ਸੂਰਜ ਗੈਨ ਪ੍ਰਕਾਸ਼ ਪਇਓ,
ਕਹਿੰਦੇ ਇੰਨੇ ਨੂੰ ਆਕਾਸ਼ ਵਿੱਚ ਲਾਲੀ ਆ ਗਈ, ਸੂਰਜ ਚੜ ਗਿਆ,
ਤਮ ਭਜ ਗਯੋ ਜਗ ਪੀ ਉਜਿਆਰੀ,
ਹਨੇਰਾ ਦੂਰ ਹੋ ਗਿਆ ਤੇ ਜਗਤ ਵਿੱਚ ਉਜਾਲਾ ਹੋ ਗਿਆ। ਲੋ ਜਿਹਨੂੰ ਪਹੁ ਫੁੱਟਣੀ ਕਹਿੰਦੇ ਆ, ਕਹਿੰਦੇ ਪਹੁ ਫੁੱਟ ਗਈ, ਸਵੇਰ ਦਾ ਸਮਾਂ ਹੋ ਗਿਆ।
ਸ਼੍ਰੋਣਤ ਚੂਸ ਤੇ ਸੋਗਮ ਨੇ,
ਉਹ ਪੰਜ ਸਿੰਘ ਜਿਹੜੇ ਪਿੱਛੇ ਬਚ ਗਏ ਜ਼ਖਮੀ ਹਾਲਤ ਵਿੱਚ, ਸਰੀਰਾਂ ਚ ਉਹਨਾਂ ਦੇ ਲਹੂ ਨੁੱਚੜ ਰਿਹਾ, ਕੱਪੜੇ ਉਹਨਾਂ ਦੇ ਲਹੂ ਨਾਲ ਭਿੱਜੇ ਹੋਏ, ਉਹ ਪੰਜੇ ਸਿੰਘ ਚਲਦੇ ਚਲਦੇ ਕਲਗੀਧਰ ਜੀ ਦਾ ਪਿੱਛਾ ਕਰਦਿਆਂ ਮਹਾਰਾਜ ਜੀ ਦੇ ਪਿੱਛੇ ਪਿੱਛੇ ਆ ਗਏ।
ਮਗ ਖੋਜ ਭਲੇ ਪ੍ਰਭ ਕੀ ਅਸਵਾਰੀ,
ਰਸਤਾ ਚੰਗੀ ਤਰ੍ਹਾਂ ਵੇਖ ਕੇ ਉਹਨਾਂ ਨੇ ਪਤਾ ਕਰ ਲਿਆ ਵੀ ਗੁਰਦੇਵ ਜੀ ਕਿਸ ਪਾਸੇ ਗਏ ਨੇ। ਉਹ ਪੰਜੇ ਸਿੰਘ ਜ਼ਖਮੀ ਹਾਲਤ ਵਿੱਚ ਕਲਗੀਧਰ ਦੇ ਪਿੱਛੇ ਪਿੱਛੇ ਆ ਰਹੇ ਹਨ।
ਦੋਹਰਾ ਕਈ ਹਜ਼ਾਰ ਨਛੱਤਰ ਕੋ, ਮਗ ਕਾ ਮਗ ਲਾਰ ਕੀਨ ਵਿਨਾਸ਼।
ਸ੍ਰੀ ਆਨੰਦਪੁਰ ਸਾਹਿਬ ਤੋਂ ਲੈ ਕੇ ਰੋਪੜ ਤੱਕ ਕਹਿੰਦੇ ਇੱਕ ਨਹੀਂ, ਦੋ ਨਹੀਂ, ਕਈ ਹਜ਼ਾਰਾਂ ਵੈਰੀਆਂ ਦੇ ਯੋਧਿਆਂ ਨੂੰ ਜੰਗ ਦੇ ਮੈਦਾਨ ਚ ਖਾਲਸੇ ਨੇ ਮਾਰਿਆ। ਆਨੰਦਪੁਰ ਸਾਹਿਬ ਤੋਂ ਲੈ ਕੇ ਰੋਪੜ ਤੱਕ ਲਾਸ਼ਾਂ ਦੇ ਢੇਰਾਂ ਦੇ ਢੇਰ ਸੀ, ਗਿਣਤੀ ਚ ਨਹੀਂ ਸੀ ਆਉਂਦੀ। ਇੰਨੇ ਸਿੰਘਾਂ ਨੇ ਖਾਲਸੇ ਨੇ ਵੈਰੀਆਂ ਦਾ ਸੋਧਾ ਲਾਇਆ।
ਆਨੰਦਪੁਰ ਰੋਪੜ ਲਗੋ, ਮਰੇ ਪਰੇ ਪਟ ਰਾਸ।
ਸ੍ਰੀ ਆਨੰਦਪੁਰ ਸਾਹਿਬ ਤੋਂ ਲੈ ਕੇ ਰੋਪੜ ਤੱਕ ਹਜ਼ਾਰਾਂ ਹੀ ਲਾਸ਼ਾਂ ਪਈਆਂ ਨੇ, ਘੋੜੇ ਮਰੇ ਪਏ ਹਨ, ਹਾਥੀ ਮਰੇ ਪਏ ਹਨ।
ਉਡੇ ਬੇਹੰਗਮ ਆਦ ਗ੍ਰਿਦ, ਆਮਿਕ ਖਾਏ ਪਰਮਾਹੇ।
ਤੇ ਸੂਰਮਿਆਂ ਦੀਆਂ ਲਾਸ਼ਾਂ ਦਾ ਮਾਸ ਖਾਣ ਵਾਲੇ ਮਾਸਾਹਾਰੀ ਪੰਛੀ ਉਹ ਆਕਾਸ਼ ਵਿੱਚ ਉੱਡ ਰਹੇ ਨੇ। ਗਿੱਧਾਂ, ਇੱਲਾਂ, ਕਾਂ, ਚਿੱਟੀਆਂ ਚੀਲਾਂ ਉਹ ਉੱਡ ਰਹੀਆਂ ਤੇ ਮਾਸ ਖਾ ਰਹੀਆਂ ਹਨ।
ਬੀਸ ਕੋਸ ਲਗ ਬੀਚ ਮੈਂ, ਪਲ ਭੁੱਖੀ ਦਿਖ ਰਾਹੇ।
ਤਕਰੀਬਨ 20 ਕੋਹ ਦਾ ਪੈਂਡਾ ਹੈ ਆਨੰਦਪੁਰ ਸਾਹਿਬ ਤੋਂ ਲੈ ਕੇ ਰੋਪੜ ਤੱਕ, ਔਰ ਇਸ 20 ਕੋਹ ਦੇ ਪੈਂਡੇ ਦੇ ਵਿੱਚ ਜਿੱਧਰ ਵੇਖੋ ਪਲ ਪੱਖੀ, ਪਲ ਕਹਿੰਦੇ ਨੇ ਮਾਸ ਨੂੰ, ਪੱਖੀ ਕਹਿੰਦੇ ਆ ਖਾਣ ਵਾਲੇ ਨੂੰ, ਮਾਸ ਖਾਣ ਵਾਲੇ ਜਾਨਵਰ ਹੀ ਜਾਨਵਰ ਦਿਸ ਰਹੇ ਨੇ ਤੇ ਲਾਸ਼ਾਂ ਹੀ ਲਾਸ਼ਾਂ ਦਿਸ ਰਹੀਆਂ ਨੇ। ਗਿੱਦੜ, ਕੁੱਤੇ, ਸਿਆਲ, ਕਈ ਤਰ੍ਹਾਂ ਦੇ ਜਾਨਵਰ ਜਿਹੜੇ ਮਾਸ ਖਾਣ ਵਾਲੇ ਨੇ ਉਹ ਨਜ਼ਰ ਆ ਰਹੇ ਹਨ।
ਬਾਜੀ ਬੀਰ ਹਜ਼ਾਰ ਹੀ, ਜਿੱਤ ਕੇ ਤਾਂ ਮਰੇ ਦਿਖੰਤ।
ਹਜ਼ਾਰਾਂ ਹੀ ਘੋੜੇ, ਹਜ਼ਾਰਾਂ ਹੀ ਯੋਧੇ, ਜਿੱਧਰ ਨਿਗਾਹ ਮਾਰੋ ਲਾਸ਼ਾਂ ਹੀ ਲਾਸ਼ਾਂ ਨਜ਼ਰ ਆਉਂਦੀਆਂ ਹਨ।
ਜੰਬਕ ਕੂਕਰ ਕਾਕ ਖਾਗ, ਕੰਕ ਸੁਗੀਦ ਪਰਮੰਤ।
ਗਿੱਦੜ, ਸ਼ਿਕਾਰੀ, ਕੁੱਤੇ, ਕਾਂ, ਬਹੁਤ ਸਾਰੇ ਪੰਛੀ, ਚਿੱਟੀਆਂ ਚੀਲਾਂ ਤੇ ਗਿੱਧਾਂ ਉਹ ਆਕਾਸ਼ ਵਿੱਚ ਵੀ ਭਰਮਦੀਆਂ ਤੇ ਮਾਸ ਦੀਆਂ ਬੋਟੀਆਂ ਤਰੋੜ ਤਰੋੜ ਕੇ ਖਾ ਰਹੀਆਂ ਨੇ।
ਲੱਖੋ ਦਲ ਪਸ਼ਚਾਤ ਗੁਰ, ਮਾਰਤ ਮਰਤੇ ਆਏ।
ਕਹਿੰਦੇ ਲੱਖਾਂ ਦੀ ਗਿਣਤੀ ਚ ਦੁਸ਼ਮਣ ਦਾ ਦਲ ਸੀ, ਜਿਹਨਾਂ ਨੂੰ ਮਾਰਦਿਆਂ ਮਰਦਿਆਂ ਬਹੁਤ ਸਾਰੇ ਸਿੰਘ ਅੱਗੇ ਵਧਦੇ ਚਲੇ ਜਾ ਰਹੇ ਕਲਗੀਧਰ ਜੀ ਦੇ ਨਾਲ।
ਪਰਿਓ ਖੇਤ ਲਰ ਪਟਨ ਕੋ, ਸੁਪਤ ਮਨੋ ਬਹੁ ਥਾਏ।
ਕਹਿੰਦੇ ਜਿੱਧਰ ਵੇਖੋ ਲਾਸ਼ਾਂ ਖਿੰਡੀਆਂ ਹੋਈਆਂ ਦਿਸ ਰਹੀਆਂ, ਇਉਂ ਜਾਪਦਾ ਡਿੱਗੇ ਹੋਏ ਸੂਰਮਿਆਂ ਨੂੰ ਵੇਖ ਕੇ ਰਣ ਭੂਮੀ ਵਿੱਚ ਕਿ ਮਾਨੋ ਜਿਵੇਂ ਕਈ ਦਿਨਾਂ ਦੇ ਉਨੀਂਦਰੇ ਸੀ ਤੇ ਬੜੀ ਗਹਿਰੀ ਨੀਂਦ ਦੇ ਵਿੱਚ ਜੰਗ ਦੇ ਮੈਦਾਨ ਚ ਸੁੱਤੇ ਪਏ ਹਨ। ਇੱਕ ਦੂਜੇ ਦਾ ਢਾਸਣਾ, ਕਿਉਂਕਿ ਇੱਕ ਲਾਸ਼ ਤੇ ਦੂਸਰੀ ਲਾਸ਼ ਹੈ, ਕਹਿੰਦੇ ਏਦਾਂ ਪਏ ਨੇ ਮਾਨੋ ਜਿਵੇਂ ਬੜੀ ਗਹਿਰੀ ਨੀਂਦ ਦੇ ਵਿੱਚ ਸੁੱਤੇ ਪਏ ਹੋਣ।
ਸਿੰਘ ਸੈਂਕੜੇ ਮ੍ਰਿਤ ਪਰੇ, ਤੁਰਕ ਪਹਾੜੀ ਪ੍ਰਿੰਦ।
ਸੈਂਕੜਿਆਂ ਦੀ ਗਿਣਤੀ ਚ ਸਿੰਘ ਵੀ ਸ਼ਹੀਦ ਹੋਏ ਤੇ ਹਜ਼ਾਰਾਂ ਤੋਂ ਵੱਧ ਗਿਣਤੀ, ਤਕਰੀਬਨ ਲੱਖ ਤੋਂ ਨੇੜੇ, ਕਹਿੰਦੇ ਤੁਰਕਾਂ ਦੀ ਤੇ ਪਹਾੜੀਆਂ ਦੀ ਫੌਜ ਜੰਗ ਦੇ ਮੈਦਾਨ ਵਿੱਚ ਮਾਰੀ ਪਈ ਹੈ।
ਦਿਵਸ ਚੜੇ ਜਾਣੇ ਪਰੇ, ਪਾਕਮ ਸਾਨ ਬਲੰਦ।
ਰਾਤ ਨੂੰ ਤਾਂ ਤੁਰਕਾਂ ਨੂੰ ਪਤਾ ਨਾ ਲੱਗਾ, ਪਹਾੜੀਆਂ ਨੂੰ ਪਤਾ ਨਾ ਲੱਗਾ ਵੀ ਸਾਡੇ ਬੰਦੇ ਮਰੇ ਨੇ ਕਿ ਨਹੀਂ ਮਰੇ। ਜਦੋਂ ਦਿਨ ਚੜਿਆ, ਲੋ ਲੱਗੀ, ਸੂਰਜ ਸਾਰੇ ਪਾਸੇ ਪ੍ਰਕਾਸ਼ ਕਰਨ ਲੱਗਾ ਤੇ ਵੇਖ ਕੇ ਜਿੰਨੇ ਤੁਰਕ ਤੇ ਪਹਾੜੀਏ ਸੀ ਹੱਕੇ ਬੱਕੇ ਰਹਿ ਗਏ ਵੀ ਸਾਡੇ ਇੰਨੇ ਬੰਦੇ ਮਾਰੇ ਗਏ, ਲਾਸ਼ਾਂ ਹੀ ਲਾਸ਼ਾਂ ਚਾਰੇ ਪਾਸੇ ਵੇਖ ਰਹੇ ਨੇ, ਹੈਰਾਨ ਹੋ ਗਏ ਜਿੰਨੇ ਤੁਰਕ ਸਨ।
ਦੋਹਰਾ ਆਪ ਆਪ ਕੋ ਹੋਏ ਗਯੋ, ਜੋ ਬਹੀਰ ਗੁਰ ਕੇਰ।
ਜਿਹੜਾ ਗੁਰੂ ਸਾਹਿਬ ਦਾ ਬਹੀਰ ਸੀ, ਬੱਚੇ ਬਜ਼ੁਰਗ ਆਨੰਦਪੁਰ ਸਾਹਿਬ ਤੋਂ ਮਾਈਆਂ ਬੀਬੀਆਂ ਚੱਲੀਆਂ ਸਨ, ਉਹਨਾਂ ਨੂੰ ਜਿੱਧਰ ਜਿੱਧਰ ਕਿਤੇ ਰਾਹ ਲੱਭਾ ਜਿੱਧਰ ਕਿਸੇ ਨੂੰ ਰਸਤਾ ਮਿਲਿਆ ਉਸੇ ਪਾਸੇ ਨੂੰ ਨਿਕਲ ਗਏ।
ਕੋ ਲੂਟਿਓ ਕੋ ਬਚ ਰਹਿਓ, ਕੋ ਲਰ ਮ੍ਰਿਤ ਤੇ ਸਬੇਰ।
ਕਈ ਰਸਤੇ ਚ ਲੁੱਟੇ ਵੀ ਗਏ, ਕਈ ਮਾਰੇ ਵੀ ਗਏ, ਔਰ ਕਈ ਆਪਣੀਆਂ ਜਾਨਾਂ ਬਚਾ ਕੇ ਟਿਕਾਣਿਆਂ ਤੇ ਪਹੁੰਚ ਗਏ।
ਭੁਜੰਗ ਛੰਦ ਚਲੇ ਆਪ ਨਾਥੰਗ ਦਿਸ਼ਾ ਦੱਛਣੀ ਕੋ।
ਔਰ ਆਪ ਜਗਤ ਨਾਥ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਰੋਪੜ ਤੋਂ ਦੱਖਣੀ ਬਾਹੀ ਨੂੰ ਤਰ ਤੁਰ ਪਏ।
ਉਤੋਂ ਮਾਜਰਾ ਪੂਰਨ ਨਾਮ ਜਿਸੀ ਕੋ।
ਉਹ ਚੱਲ ਕੇ ਮਹਾਰਾਜ ਜੀ ਇੱਕ ਪਿੰਡ ਚ ਆਏ ਨੇ, ਚਮਕੌਰ ਸਾਹਿਬ ਦੇ ਲਾਗੇ ਹੈ ਪਿੰਡ, ਤੇ ਪਿੰਡ ਦਾ ਨਾਮ ਹੈ ਬੂਰ ਮਾਜਰਾ। ਬੂਰ ਮਾਜਰੇ ਮਹਾਰਾਜ ਕਲਗੀਧਰ ਜੀ ਦਾ ਹੁਣ ਵੀ ਪਵਿੱਤਰ ਸਥਾਨ ਹੈ, ਦਰਬਾਰ ਹੈ, ਸੰਗਤਾਂ ਦਰਸ਼ਨ ਪਰਸਦੀਆਂ ਹਨ, ਉੱਥੇ ਸਲਾਨਾ ਜੋੜ ਮੇਲ ਵੀ ਹੁੰਦੇ ਹੈ। ਤੋ ਜਦੋਂ ਚਮਕੌਰ ਸਾਹਿਬ ਦੇ ਜੰਗ ਦਾ ਦਿਨ ਹੁੰਦਾ, ਉਸ ਤੋਂ ਇੱਕ ਦਿਨ ਪਹਿਲਾਂ ਬੂਰ ਮਾਜਰੇ ਸਮਾਗਮ ਹੁੰਦੇ। ਤੋ ਬੂਰ ਮਾਜਰੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਪਹੁੰਚੇ ਹਨ।
ਤਿਸੀ ਗ੍ਰਾਮ ਆਏ ਥੇਰੇ ਥੋਰ ਕਾਲਾ।
ਥੋੜੇ ਸਮੇਂ ਲਈ ਬੂਰ ਮਾਜਰੇ ਮਹਾਰਾਜ ਜੀ ਟਿਕੇ, ਉਹਨੇ ਨੂੰ ਦਿਨ ਚੜ ਚੁੱਕਾ ਸੀ।
ਕਹਿਓ ਦਾਸ ਕੋ ਨੀਰ ਆਨੋ ਉਤਾਲਾ।
ਪਾਤਸ਼ਾਹ ਨੇ ਸੇਵਾਦਾਰ ਨੂੰ ਹੁਕਮ ਕੀਤਾ ਵੀ ਜਾਓ ਜਲ ਦਾ ਪ੍ਰਬੰਧ ਕਰੋ, ਇਥੋਂ ਵੇਖ ਕੇ ਕਿਤੋਂ ਜਲ ਭਰ ਕੇ ਲਿਆਓ।
ਸੁਣੇ ਸਿੰਘ ਨੇ ਭੋਰ ਲੋਟਾ ਸੰਭਾਰਾ।
ਮਹਾਰਾਜ ਜੀ ਦਾ ਜਿਹੜਾ ਗੜਬਈ ਸਿੰਘ ਸੀ, ਉਹਨੇ ਗੜਵਾ ਸੰਭਾਲਿਆ ਹੱਥ ਵਿੱਚ, ਸਰਬਲੋਹ ਦਾ ਗੜਵਾ ਸੀ, ਉਹ ਜਲ ਭਰਨ ਵਾਸਤੇ ਗਿਆ।
ਤਹਾਂ ਕੂਪ ਤੇ ਨੀਚ ਨੀਕੋ ਨਿਕਾਰਾ।
ਲਾਗੇ ਖੂਹ ਸੀ, ਬੜਾ ਸਾਫ ਜਲ ਸੀ ਖੂਹ ਦਾ, ਮਿੱਠਾ ਪੀਣ ਵਾਲਾ। ਉਸ ਖੂਹ ਦੇ ਵਿੱਚੋਂ ਸਿੰਘ ਨੇ ਗੜਵਾ ਭਰ ਕੇ ਜਲ ਦਾ ਬਾਹਰ ਕੱਢਿਆ ਤੇ ਲੈ ਕੇ ਆਇਆ।
ਗੁਰੂ ਕੋ ਦਿਓ ਆਨ ਲੀਨੋ ਤਦਾਈ।
ਸਤਿਗੁਰੂ ਜੀ ਨੂੰ ਲਿਆ ਕੇ ਜਲ ਹਾਜ਼ਰ ਕੀਤਾ, ਗੁਰਦੇਵ ਨੇ ਜਲ ਗ੍ਰਹਿਣ ਕੀਤਾ।
ਚੁਲੇ ਕੀਨ ਨੇਤਰੰਗ ਪਖਾਰੇ ਬਣਾਈ।
ਸਾਰੀ ਰਾਤ ਦੇ ਬਾਦਸ਼ਾਹ ਨੀਂਦਰੇ ਜੰਗ ਕਰਦੇ ਆਏ ਸਨ, ਮਿੱਟੀ ਘੱਟਾ ਚਿਹਰੇ ਤੇ ਸੀ। ਪਾਤਸ਼ਾਹ ਨੇ ਪਹਿਲਾਂ ਜਲ ਦਾ ਚੂਲੇ ਕੀਤੇ ਦੋ ਤਿੰਨ, ਫਿਰ ਜਲ ਨੇਤਰਾਂ ਦੇ ਵਿੱਚ ਪਾਇਆ, ਚਿਹਰਾ ਸਤਿਗੁਰੂ ਜੀ ਨੇ ਜਲ ਨਾਲ ਧੋਇਆ ਹੈ।
ਕਛੂ ਖਾਨ ਕੀਨ ਮਲੰਗਹੀਨ ਪਾਨੀ।
ਮਹਾਰਾਜ ਜੀ ਨੇ ਵੇਖਿਆ ਕਿ ਜਲ ਬੜਾ ਸਾਫ ਹੈ। ਮਲੰਗਹੀਨ ਦਾ ਮਤਲਬ ਹੁੰਦਾ ਵੀ ਬਿਲਕੁਲ ਸਾਫ ਜਲ ਸੀ। ਗਰੀਬਨ ਵਾਜ ਪਾਤਸ਼ਾਹ ਜੀ ਨੇ ਕੁਝ ਕੁ ਜਲ ਛਕਿਆ ਹੈ।
ਹੁਤੇ ਸਿੰਘ ਸੰਗੀ ਜਿਨੇ ਚਾਹ ਠਾਨੀ।
ਨਾਲ ਜਿੰਨੇ ਸਿੰਘ ਸਨ ਉਹਨਾਂ ਨੇ ਵੀ ਕਹਿੰਦੇ, ਜਿਨ੍ਹਾਂ ਨੇ ਆਪਣੇ ਮਨ ਚ ਇੱਛਾ ਕੀਤੀ ਸੀ ਜਲ ਛਕਣ ਦੀ, ਉਹ ਵੀ ਛਕਣ ਲੱਗੇ।
ਮੁਖੰ ਧੋਏ ਲੀਨਾ ਚਹਿਓ ਪਾਨ ਕੀਨਾ।
ਸਾਰੇ ਸਿੰਘਾਂ ਨੇ ਅੱਜ ਪੰਜ ਇਸ਼ਨਾਨਾ ਕੀਤਾ ਹੈ ਉਥੋਂ ਜਲ ਦਾ, ਕਿਉਂਕਿ ਦਿਨ ਚੜੇ ਤੱਕ ਇਸ਼ਨਾਨ ਦਾ ਸਮਾਂ ਨਹੀਂ ਲੱਗਾ। ਤੇ ਕਹਿੰਦੇ ਉੱਥੇ ਆ ਕੇ ਫਿਰ ਸਿੰਘਾਂ ਨੇ ਬੂਰ ਮਾਜਰੇ ਜਲ ਛਕਿਆ, ਪੰਜ ਇਸ਼ਨਾਨਾ ਕੀਤੇ, ਚਿਹਰੇ ਧੋਏ,
ਚਲੇ ਫਿਰ ਆਗੇ ਜਹਾਂ ਪੰਥ ਚੀਨਾ।
ਔਰ ਜਲ ਵਰਤ ਕੇ ਮਹਾਰਾਜ ਜੀ ਨੇ ਅਗਲਾ ਰਸਤਾ ਤੱਕਿਆ ਤੇ ਤੁਰ ਪਏ।
ਲਲਿਤ ਪਦ ਛੰਦ ਦਿੱਲੀ ਤੇ ਇੱਕ ਮਾਨਵ ਆਇਓ।
ਇਹਨੇ ਨੂੰ ਦਿੱਲੀ ਤੋਂ ਇੱਕ ਸੇਵਕ ਚੱਲ ਕੇ ਆਇਆ।
ਜਾਤ ਤੁਰਕ ਕੇ ਡੇਰੇ।
ਉਹ ਜਿਹੜਾ ਬੰਦਾ ਸੀ ਤੁਰਕਾਂ ਦੇ ਡੇਰੇ ਜਾ ਰਿਹਾ ਸੀ, ਦਿੱਲੀ ਤੋਂ ਕੋਈ ਬੰਦਾ ਆਇਆ, ਉਹ ਤੁਰਕਾਂ ਦੇ ਡੇਰੇ ਜਾ ਰਿਹਾ ਸੀ ਜਿੱਥੇ ਤੁਰਕਾਂ ਨੇ ਘੇਰਾ ਪਾਇਆ ਹੋਇਆ ਸੀ, ਉਹ ਤੁਰਕਾਂ ਨੂੰ ਕੋਈ ਖਬਰ ਦੇਣ ਜਾ ਰਿਹਾ ਸੀ।
ਸ੍ਰੀ ਗੁਰ ਸੰਗ ਮਿਲਿਓ ਕਰ ਬੰਧਨ।
ਉਹ ਰਸਤੇ ਚ ਕਲਗੀਧਰ ਜੀ ਨੂੰ ਮਿਲਿਆ ਵੀ ਇਹ ਤਾਂ ਦਸਵੇਂ ਪਾਤਸ਼ਾਹ ਨੇ, ਉਹ ਗੁਰਦੇਵ ਨੂੰ ਬੰਦਨਾ ਕਰਕੇ ਮਿਲਿਆ।
ਪੂਜਿਓ ਸਿੰਘਨ ਹੇਰੇ।
ਤੇ ਸਿੰਘਾਂ ਨੇ ਉਹਨੂੰ ਪੁੱਛਿਆ ਵੇਖ ਕੇ,
ਕਿਤੇ ਆਇਓ ਜਾਏ ਕਹਾ ਕੋ।
ਪੁੱਛਿਆ ਭਾਈ ਕਿੱਧਰੋਂ ਆਇਆ ਤੇ ਕਿੱਧਰ ਜਾ ਰਿਹਾ।
ਉਤਲਾਵਤ ਚੱਲ ਰਾਹੂ।
ਤੇ ਬੜਾ ਕਾਲਾ ਕਾਲਾ ਤੁਰਿਆ ਜਾ ਰਿਹਾ ਵੀ ਕੀ ਗੱਲ ਹੈ, ਕਿੱਧਰੋਂ ਆਇਆ ਤੇ ਕਿੱਧਰ ਜਾ ਰਿਹਾ।
ਸੁਣ ਕੇ ਸਭ ਤਿੰਨ ਸਕਲ ਬਤਾਈ।
ਸੁਣ ਕੇ ਉਹ ਜਿਹੜਾ ਬੰਦਾ ਦਿੱਲੀਓ ਆਇਆ ਸੀ ਉਹਨੇ ਸਾਰੀ ਵਾਰਤਾ ਦੱਸੀ।
ਜਾਓ ਤੁਰਕ ਦਲ ਮਾਹੂ।
ਕਿ ਮੈਂ ਤੁਰਕਾਂ ਦੇ ਦਲ ਚ ਜਾ ਰਿਹਾ ਸੂਬੇ ਲਾਹੌਰ ਤੇ ਸੂਬੇ ਸਰਹੰਦ ਦੇ ਕੋਲ।
ਖਵਾਜ ਮਰਦ ਨੇ ਚਮੂ ਹਕਾਰੀ।
ਕਿ ਖਵਾਜਾ ਮਰਦੂਦ ਨੇ ਆਪਣੇ ਮਦਦ ਵਾਸਤੇ ਦਿੱਲੀਓ ਨਵੀਂ ਫੌਜ ਸੱਦੀ ਹੈ।
ਗੁਰ ਗਹਿਬੇ ਕੇ ਹੇਤੂ।
ਉਹ ਚਾਹੁੰਦਾ ਵੀ ਗੁਰੂ ਸਾਹਿਬ ਜੀ ਨੂੰ ਉਹਨਾਂ ਦੇ ਸਮੇਤ ਉਹਨਾਂ ਦੇ ਬੱਚਿਆਂ ਨੂੰ ਜਿਉਂਦਾ ਪਕੜੇ, ਉਹਨਾਂ ਨੂੰ ਗ੍ਰਿਫਤਾਰ ਕਰਕੇ ਬਾਦਸ਼ਾਹ ਕੋਲ ਲੈ ਕੇ ਜਾਵੇ। ਇਸ ਮਨਸਾ ਨੂੰ ਆਪਣੇ ਹਿਰਦੇ ਚ ਧਾਰ ਕੇ ਖਵਾਜੇ ਮਰਦੂਦ ਨੇ ਦਿੱਲੀਓ ਨਵੀਂ ਫੌਜ ਬੁਲਾਈ ਹੈ।
ਸੋ 10 ਲੱਖ ਆਏ ਅਸਵਾਰ ਹੈ।
ਔਰ ਉਸ ਫੌਜ ਦੀ ਗਿਣਤੀ ਤਕਰੀਬਨ 10 ਲੱਖ ਹੈ। 10 ਲੱਖ ਨਵੀਂ ਫੌਜ ਦਿੱਲੀਓ ਚੱਲ ਕੇ ਆਈ ਹੈ ਗੁਰੂ ਜੀ ਤੇ ਹਮਲਾ ਕਰਨ ਲਈ, ਗੁਰੂ ਜੀ ਨੂੰ ਪਕੜਨ ਲਈ। ਤੇ ਖਵਾਜੇ ਮਰਦੂਦ ਨੇ ਬੁਲਾਇਆ ਸਾਰਿਆਂ ਨੂੰ।
ਆਨ ਮਿਲਹਿ ਦਿਓ ਭੇਤੂ।
ਤੇ ਮੈਂ ਉਹਨਾਂ ਨੂੰ ਖਬਰ ਦੇਣ ਜਾ ਰਿਹਾ ਵੀ ਫੌਜ ਆ ਗਈ ਹੈ, ਤੁਰਕਾਂ ਨੂੰ ਸੁਨੇਹਾ ਦੇਣ ਵਾਸਤੇ ਜਾ ਰਿਹਾ, ਤੇ ਰਸਤੇ ਚ ਆਪ ਜੀ ਸਿੰਘ ਮਿਲ ਗਏ ਹੋ ਤੇ ਮੈਂ ਆਪ ਜੀ ਨੂੰ ਵੀ ਦੱਸਦਾ ਜਾ ਰਿਹਾ।
ਰਹੀ ਨਿਕਟ ਆਵਤ ਬੜ ਸੈਨਾ,
ਉਹ ਵੱਡੀ ਭਾਰੀ ਸੈਨਾ ਬਸ ਨੇੜੇ ਹੀ ਹੈ, ਪਿੱਛੇ ਆ ਹੀ ਰਹੀ ਹੈ।
ਵਾਰ ਨਾ ਪਾਰ ਦਿਸੰਤਾ,
ਕਹਿੰਦੇ ਇੰਨੀ ਫੌਜ ਆ, 10 ਲੱਖ ਕੋਈ ਥੋੜਾ ਬੰਦਾ ਹੁੰਦਾ, ਉਰਲਾ ਤੇ ਪਾਰਲਾ ਕਿਨਾਰਾ ਉਹਨਾਂ ਦਾ ਨਜ਼ਰ ਨਹੀਂ ਆਉਂਦਾ।
ਅਨੇਕ ਨਿਸ਼ਾਨ ਅਨੇਕ ਨਗਾਰੇ,
ਉਹਨਾਂ ਕੋਲ ਹਜ਼ਾਰਾਂ ਦੀ ਗਿਣਤੀ ਚ ਨਿਸ਼ਾਨ ਨੇ, ਹਜ਼ਾਰਾਂ ਦੀ ਗਿਣਤੀ ਚ ਨਗਾਰੇ ਨੇ।
ਜੋ ਸਮੁੰਦਰ ਉਮੜਨਤਾ,
ਏਦਾਂ ਉਮੜ ਕੇ ਆ ਰਹੀ ਆ 10 ਲੱਖ ਦੀ ਸੈਨਾ ਤੁਰਕਾਂ ਦੀ, ਜਿਵੇਂ ਕੋਈ ਸਮੁੰਦਰ ਉਛਲ ਕੇ ਆ ਰਿਹਾ ਹੋਵੇ।
ਤਨਕ ਪਨਕ ਸੁਣ ਕਰ ਸ੍ਰੀ ਸਤਿਗੁਰ,
ਜਦੋਂ ਸਤਿਗੁਰੂ ਜੀ ਨੇ ਖਬਰ ਸੁਣੀ ਕਿ ਦੁਸ਼ਮਣ ਦਲ ਦੀ ਏਡੀ ਵੱਡੀ ਫੌਜ ਆ ਰਹੀ ਹੈ,
ਚੋਹੋਂ ਦੇਸ਼ ਦ੍ਰਿਸ਼ਟ ਚਲਾਈ,
ਸਤਿਗੁਰੂ ਜੀ ਨੇ ਆਪਣੇ ਚਾਰੇ ਪਾਸੇ ਨਿਗਾਹ ਮਾਰੀ ਤੇ ਵੇਖਦੇ ਬੜੇ ਗੌ ਨਾਲ ਧਿਆਨ ਨਾਲ,
ਪਿੱਛੇ ਲੱਖ ਲਸ਼ਕਰ ਆਵਤ,
ਵੇਖਦੇ ਆ ਵੀ ਪਿੱਛੇ ਵੀ ਲੱਖਾਂ ਦੀ ਗਿਣਤੀ ਚ ਫੌਜ ਹੈ ਤੁਰਕਾਂ ਦੀ, ਪਹਾੜੀ ਰਾਜਿਆਂ ਦੀ, ਤੇ ਅੱਗੋਂ ਵੀ 10 ਲੱਖ ਵੱਡੀ ਭੌਰੀ ਭਾਰੀ ਗਿਣਤੀ ਚ ਫੌਜ ਆ ਰਹੀ ਹੈ।
ਕਰ ਕਮਸਾਨ ਲੜਾਈ,
ਤੇ ਇਹ ਹੁਣ ਕਮਾਸਾਨ ਲੜਾਈ ਕਰਨ ਦਾ ਮੌਕਾ ਹੈ, ਕਮਾਸਾਨ ਜੰਗ ਕਰਨ ਦਾ ਸਮਾਂ ਹੈ।
ਆਕੇ 10 ਲੱਖ ਕੀ ਸੁਧ ਸੁਣ ਕੇ,
ਮਹਾਰਾਜ ਜੀ ਨੇ ਸੁਣਿਆ ਵੀ ਪਿੱਛੇ ਵੀ ਬੜਾ ਗਹਿ ਗੱਚ ਜੰਗ ਲੜ ਕੇ ਆਏ ਆ ਸਾਰੇ ਸਿੰਘ, ਤੇ ਅੱਗੋ ਹੁਣ 10 ਲੱਖ ਦੁਸ਼ਮਣਾਂ ਦੀ ਨਵੀਂ ਫੌਜ ਆ ਗਈ ਹੈ।
ਚਿਤ ਮਹਿ ਕੀਨ ਵਿਚਾਰਾ,
ਇਹ ਸਾਰੀਆਂ ਗੱਲਾਂ ਸੁਣ ਕੇ ਵਿਚਾਰ ਕੇ ਗੁਰਦੇਵ ਨੇ ਆਪਣੇ ਹਿਰਦੇ ਚ ਵਿਚਾਰ ਕੀਤੀ,
ਹਿਤ ਲਰਬੇ ਕੇ ਸਭ ਚਲ ਆਏ,
ਇਹ ਸਾਰੇ ਲੜਨ ਵਾਸਤੇ ਆਏ ਆ। ਮਹਾਰਾਜ ਜੀ ਸੋਚ ਰਹੇ ਹੈ ਕਿ ਜਿਹੜੀ 10 ਲੱਖ ਫੌਜ ਆਈ ਇਹ ਵੀ ਲੜਨ ਆ ਰਹੀ ਹੈ, ਜਿਹੜੇ ਪਿੱਛੋਂ ਆ ਰਹੇ ਨੇ ਆਨੰਦਪੁਰ ਸਾਹਿਬ ਤੋਂ ਸਾਡਾ ਪਿੱਛਾ ਕਰਦੇ, ਉਹ ਵੀ ਲੜਨ ਵਾਸਤੇ ਆ ਰਹੇ ਨੇ।
ਜੇ ਨਾ ਲੜਹਿ ਇਸ ਬਾਰਾ,
ਤੇ ਜੇ ਲੜਨ ਦੀ ਇੱਛਾ ਕਰਕੇ ਆ ਰਹੇ ਹੈ ਤੇ ਸਾਡਾ ਧਰਮ ਬਣਦਾ ਵੀ ਇਹਨਾਂ ਦੀ ਇੱਛਾ ਪੂਰੀ ਕਰੀਏ, ਤੇ ਜੇ ਅਸੀਂ ਹੁਣ ਇਹਨਾਂ ਦੇ ਨਾਲ ਨਾ ਲੜਾਂਗੇ, ਇਹਨਾਂ ਨਾਲ ਜੰਗ ਨਾ ਕਰਾਂਗੇ,
ਕਹਾਂ ਕਹਿੰਗੇ ਸ਼ਤਰੂ ਸਮੂਹੰ,
ਫਿਰ ਇਹ ਸਾਰੇ ਦੁਸ਼ਮਣ ਆਖਣਗੇ, ਗੱਲਾਂ ਕਰਨਗੇ, ਕੀ ਕਹਿਣਗੇ,
ਗੁਰੂ ਲੜਿਓ ਨਹਿ ਪਾਇਓ,
ਕਿ ਗੁਰੂ ਸਾਡੇ ਨਾਲ ਲੜਿਆ ਨਹੀਂ ਤੇ ਨਾ ਹੀ ਸਾਨੂੰ ਗੁਰੂ ਅੱਗੇ ਮਿਲਿਆ ਟੱਕਰਿਆ,
ਕੋ ਗੜ ਲੈ ਕਰ ਜੰਗ ਮਚਾਵ ਹੈ।
ਮਹਾਰਾਜ ਜੀ ਸੋਚਦੇ ਹੈ ਵੀ ਇਹਨਾਂ ਨਾਲ ਜੰਗ ਕਰਨਾ ਬਣਦਾ, ਇਹਨਾਂ ਨਾਲ ਚਾਹੁੰਦੇ ਤਾਂ ਪਾਤਸ਼ਾਹ ਇੱਥੋਂ ਨਿਕਲ ਕੇ ਜੰਗਲ ਦੇ ਇਲਾਕੇ 'ਚ ਜਾ ਸਕਦੇ ਸੀ, ਪਰ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਜੇ ਲੜਨ ਦਾ ਸੰਕਲਪ ਲੈ ਕੇ ਆ ਰਹੇ ਨੇ ਤੇ ਫਿਰ ਇਹਨਾਂ ਨਾਲ ਲੜਨਾ ਚਾਹੀਏ, ਪਰ ਲੜਨ ਤੋਂ ਪਹਿਲਾਂ ਹੁਣ ਰੜੇ ਤੇ ਨਹੀਂ ਲੜਿਆ ਜਾਣਾ, ਕਿਉਂਕਿ ਵਿਉਂਤਬੰਦੀ ਹੈ, 40 ਸਿੰਘ 35 ਮਹਾਰਾਜ ਜੀ ਦੇ ਨਾਲ, 5 ਪਿੱਛੋਂ ਜਿਹੜੇ ਜ਼ਖਮੀ ਸਿੰਘ ਉਹ ਵੀ ਆ ਕੇ ਰਲ ਗਏ, ਕੁੱਲ 40 ਸਿੰਘ ਸੀ ਨਾਲ। ਤੂੰ ਪਾਤਸ਼ਾਹ ਵਿਚਾਰ ਕਰ ਰਹੇ ਹੈ ਕਿ ਹੁਣ ਕੋਈ ਕਿਲਾ ਵੇਖੀਏ, ਛੋਟਾ ਮੋਟਾ ਕੋਈ ਗੜੀ ਹੋਵੇ ਜਿਹਦਾ ਆਸਰਾ ਲੈ ਕੇ ਫਿਰ ਦੁਸ਼ਮਣ ਦੇ ਨਾਲ ਲੜਾਈ ਕਰੀਏ, ਜੰਗ ਕਰੀਏ।
ਇਮ ਸ੍ਰੀ ਪ੍ਰਭ ਕੋ ਭਾਇਓ,
ਇਹੋ ਸਤਿਗੁਰੂ ਜੀ ਦੇ ਮਨ ਨੂੰ ਭਾਇਆ, ਇਹ ਗੱਲ ਮਨ ਨੂੰ ਚੰਗੀ ਲੱਗੀ ਹੈ ਵੀ ਕੋਈ ਗੜੀ ਰੋਕ ਕੇ, ਕੋਈ ਕਿਲਾ ਰੋਕ ਕੇ ਦੁਸ਼ਮਣ ਨਾਲ ਲੜਿਆ ਜਾਵੇ।
ਗ੍ਰਾਮ ਨਾਮ ਚਮਕੌਰ ਜਿਸੀ ਕੋ,
ਲਾਗੇ ਕੁਝ ਦੂਰੀ ਤੇ ਹੀ ਬੂਰ ਮਾਜਰੇ ਤੋਂ ਇੱਕ ਪਿੰਡ ਹੈ, ਜਿਸ ਨਗਰ ਦਾ ਨਾਮ ਹੈ ਸ੍ਰੀ ਚਮਕੌਰ ਸਾਹਿਬ। ਇੱਥੇ ਸਤਿਗੁਰੂ ਕਲਗੀਧਰ ਜੀ ਪਹਿਲਾਂ ਵੀ ਆਏ ਸੀ, ਜਦੋਂ ਗੁਰਦੇਵ ਜੀ ਕੁਰਸ਼ੇਤਰ ਗਏ ਨੇ ਉਦੋਂ ਇੱਥੇ ਉਤਾਰਾ ਕੀਤਾ ਸੀ, ਹੁਣ ਦੂਸਰੀ ਵਾਰ, ਕਿਉਂਕਿ ਇਹ ਸਾਰਾ ਇਲਾਕਾ ਮਹਾਰਾਜ ਜੀ ਨੇ ਜਾਣਿਆ ਸੀ, ਚਮਕੌਰ ਸਾਹਿਬ ਦੇ ਵੀ ਭੇਤੀ ਸਨ, ਉਹ ਪਾਤਸ਼ਾਹ ਨੇ ਚਮਕੌਰ ਸਾਹਿਬ ਵਾਲਾ ਇਲਾਕਾ ਵੇਖਿਆ ਜਾਣ ਲਈ।
ਥਲ ਉੱਚੇ ਪਰ ਹੇਰਾ,
ਤੇ ਚਮਕੌਰ ਸਾਹਿਬ ਜਿਹੜਾ ਹੈ ਉੱਚੇ ਥਾਂ ਤੇ ਸੀ, ਆਲੇ ਦੁਆਲੇ ਜਿਹੜਾ ਥਾਂ ਹੈ ਉਹ ਨੀਵਾਂ ਹੈ, ਤੇ ਉਹਦੇ ਵਿੱਚ ਇੱਕ ਗੜੀ ਵੀ ਮਹਾਰਾਜ ਜੀ ਨੇ ਵੇਖੀ ਹੋਈ ਸੀ ਜਿਹੜੀ ਉੱਚੇ ਥਾਂ ਤੇ ਸੀ।
ਇਸ ਮਹਿ ਬਰ ਕਮਸਾਨ ਮਚਾਵ ਹੈ,
ਗੁਰਦੇਵ ਨੇ ਵਿਚਾਰ ਕੀਤੀ ਕਿ ਚਮਕੌਰ ਸਾਹਿਬ ਚ ਪ੍ਰਵੇਸ਼ ਕਰਕੇ ਘਮਾਸਾਨ ਜੰਗ ਕੀਤਾ ਜਾਵੇ।
ਲਸ਼ਕਰ ਹਤ ਹੈ ਕਨੇਰਾ,
ਔਰ ਦੁਸ਼ਮਣ ਦਲ ਦੇ ਵੱਡੇ ਭਾਰੀ ਲਸ਼ਕਰ ਨੂੰ ਮਾਰੀਏ, ਵੱਧ ਤੋਂ ਵੱਧ ਦੁਸ਼ਮਣਾਂ ਨੂੰ ਮਾਰ ਕੇ ਨਿਬੇੜੀਏ, ਇਹਨਾਂ ਦੀ ਵੀ ਇੱਛਾ ਪੂਰੀ ਹੋਵੇ ਵੀ ਅਸੀਂ ਗੁਰੂ ਜੀ ਨਾਲ ਲੜਨ ਆਏ ਹਾਂ, ਤੇ ਇਹਨਾਂ ਦਾ ਮਨ ਵੀ ਰੱਜ ਜਾਏ ਲੜ ਲੜ ਕੇ।
ਹੱਥ ਦਿਖਾਵਹਿ ਦੇਖ ਹੈ ਇਨਕੇ,
ਇਹਨਾਂ ਦੇ ਹੱਥ ਵੇਖੀਏ ਤੇ ਆਪਣੇ ਹੱਥ ਇਹਨਾਂ ਨੂੰ ਵਿਖਾਈਏ, ਪਤਾ ਲੱਗੇ ਰਣ ਭੂਮੀ ਵਿੱਚ ਕੌਣ ਸੂਰਮਾ ਤੇ ਕੌਣ ਕਾਇਰ ਹੈ?
ਇਹ ਮੈਂ ਨਿਸ਼ਚੇ ਠਹਿਰਾਈ,
ਇਹ ਨਿਸ਼ਚਾ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੇ ਹਿਰਦੇ ਚ ਕੀਤਾ। ਸ੍ਰੀ ਚਮਕੌਰ ਸਾਹਿਬ ਜਾ ਕੇ ਉੱਥੇ ਪਹੁੰਚ ਕੇ ਮਹਾਰਾਜ ਜੀ ਵੈਰੀ ਨਾਲ ਲੜਨਾ ਚਾਹੁੰਦੇ ਹਨ।
ਸ਼ੋਰ ਚਲ ਹੈ ਇਹ ਬਾਤ ਨਾ ਆਛੀ,
ਮਹਾਰਾਜ ਜੀ ਕਹਿੰਦੇ ਜੇ ਜਗ੍ਹਾ ਛੱਡ ਕੇ ਚਲੇ ਜਾਈਏ ਨਾ ਲੜੀਏ, ਜਾਣ ਨੂੰ ਜਾ ਸਕਦੇ ਸੀ ਗੁਰਦੇਵ ਜੀ, ਹਾਲੇ ਖੁੱਲਾ ਥਾਂ ਆ, ਕਿਤੇ ਵੀ ਗੁਪਤ ਹੋ ਸਕਦੇ ਸੀ। ਕਹਿੰਦੇ ਜੇ ਛੱਡ ਕੇ ਜਾਵਾਂਗੇ ਲੜਾਂਗੇ ਨਾ, ਇਹ ਗੱਲ ਚੰਗੀ ਨਹੀਂ, ਸ਼ੋਭਨੀਕ ਨਹੀਂ ਹੋਣੀ।
ਹੈ ਮਲੇਸ਼ ਲੜਾਈ,
ਮਲੇਸ਼ ਇਹ ਸੋਚਣਗੇ ਕਹਿਣਗੇ ਵੀ ਗੁਰੂ ਸਾਹਿਬ ਸਾਡੇ ਨਾਲ ਲੜੇ ਨਹੀਂ, ਲੜੇ ਬਿਨਾਂ ਤੁਰ ਗਏ, ਤੇ ਕਹਿੰਦੇ ਅਸੀਂ ਵੀ ਵੇਖੀਏ ਵੀ ਇਹ ਮਲੇਸ਼ ਕਿਵੇਂ ਲੜਦੇ ਹਨ।
ਹਿੰਦ ਪਹਾੜੀ ਧਰਮ ਬਿਨਾਸ਼ਿਓ,
ਇਹ ਹਿੰਦੂਆਂ ਤੇ ਪਹਾੜੀ ਹਿੰਦੂ ਰਾਜਿਆਂ ਨੇ ਆਪਣਾ ਧਰਮ ਨਾਸ਼ ਕਰ ਦਿੱਤਾ ਕਸਮਾਂ ਝੂਠੀਆਂ ਖਾ ਕੇ।
ਤੁਰਕ ਸੋ ਬੇਈਮਾਨਾ,
ਤੁਰਕ ਵੀ ਬੇਈਮਾਨ ਹੋ ਗਏ ਹਨ, ਇਹਨਾਂ ਵੀ ਆਪਣਾ ਧਰਮ ਇਮਾਨ ਨਹੀਂ ਚੇਤੇ ਰੱਖਿਆ, ਜਿਹੜੀਆਂ ਕਸਮਾਂ ਇਹਨਾਂ ਨੇ ਕੁਰਾਨੇ ਪਾਕ ਦੀਆਂ ਖਾਧੀਆਂ, ਆਪਣੇ ਪੈਗੰਬਰਾਂ ਦੀਆਂ ਕਸਮਾਂ ਖਾਧੀਆਂ, ਉਹ ਵੀ ਤੋੜ ਦਿੱਤੀਆਂ ਮਲੇਛਾਂ ਨੇ।
ਇਨ ਕਰਮਨ ਤੇ ਤੇਜ ਕਟੈ ਰਿਪ,
ਇਹ ਜਿਹੜੇ ਮਾੜੇ ਕਰਮ ਕੀਤੇ ਆ ਇਹਨਾਂ ਦੇ ਨਾਲ ਇਹਨਾਂ ਦਾ ਤੇਜ ਘਟੇਗਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਖਾਲਸਾ ਜੀ, ਜਿਹੜਾ ਬੰਦਾ ਅਧਰਮ ਦਾ ਆਸਰਾ ਲੈਂਦਾ ਉਹ ਭਾਵੇਂ ਜਿੰਨਾ ਮਰਜ਼ੀ ਤਾਕਤਵਰ ਹੋਵੇ ਉਹਦਾ ਬਲ ਘਟ ਜਾਂਦਾ। ਧਰਮੀ ਬੰਦਾ ਭਾਵੇਂ ਗਿਣਤੀ ਚ ਥੋੜਾ ਹੋਵੇ ਤਾਂ ਵੀ ਉਹਨਾਂ ਦਾ ਤੇਜ ਹੁੰਦਾ। ਗੁਰੂ ਖਾਲਸਾ ਪੰਥ ਧਰਮੀ ਹੈ, ਇਸ ਕਰਕੇ ਪੰਥ ਦਾ ਤੇਜ ਹੈ। 40-10 ਲੱਖ ਤੇ ਭਾਰੂ ਪਏ, ਇਹ 10 ਲੱਖ ਤੋਂ ਵੀ ਵੱਧ ਗਿਣਤੀ ਆ, ਪਰ ਅਧਰਮੀ ਸੀ। ਇਹਨਾਂ ਨੇ ਆਪਣੇ ਧਰਮਾਂ ਦੀਆਂ ਕਸਮਾਂ ਖਾ ਕੇ ਝੂਠੀਆਂ ਕੀਤੀਆਂ ਨੇ, ਤੋੜੀਆਂ ਨੇ, ਇਸ ਕਰਕੇ ਇਹਨਾਂ ਦਾ ਤੇਜ ਘਟ ਗਿਆ। ਗੁਰਦੇਵ ਜੀ ਸੋਚ ਰਹੇ ਨੇ ਕਿ ਇਹੋ ਜਿਹੇ ਮਾੜੇ ਭੈੜੇ ਕਰਮ ਕਰਕੇ, ਝੂਠੀਆਂ ਕਸਮਾਂ ਖਾ ਕੇ, ਬੇਈਮਾਨੀ ਕਰਕੇ ਇਹਨਾਂ ਮਲੇਛਾਂ ਦਾ ਤੇਜ ਘਟ ਰਿਹਾ ਹੈ।
ਡਾਰ ਸਮੂਲ ਪ੍ਰਹਾਨਾ,
ਹੁਣ ਇਹ ਡਾਰ ਸਮੂਲ ਦਾ ਮਤਲਬ ਹੈ ਵੀ ਡਾਲੀਆਂ ਸਮੇਤ ਦਰਖਤ ਡਿੱਗੇਗਾ। ਹੁਣ ਇਕੱਲੀਆਂ ਡਾਲੀਆਂ ਨਹੀਂ ਟੁੱਟਣਗੀਆਂ, ਇਹਨਾਂ ਦੀ ਜੜ ਵੀ ਟੁੱਟੀ ਜਾਏਗੀ ਹੁਣ ਹਿੰਦੁਸਤਾਨ ਦੀ ਧਰਤੀ ਤੋਂ, ਕਿਉਂਕਿ ਹੁਣ ਇਹ ਅਧਰਮ ਕਰ ਰਹੇ ਹਨ, ਇਹਨਾਂ ਨੇ ਆਪਣਾ ਧਰਮ ਛੱਡ ਦਿੱਤਾ ਹੈ।
ਇਹ ਵਿਚਾਰ ਪ੍ਰਭ ਸੋ ਮਗ ਛੋਰਾ,
ਇਹ ਵਿਚਾਰ ਕਰਕੇ ਗਰੀਬ ਨਵਾਜ ਪਾਤਸ਼ਾਹ ਜੀ ਬੂੜ ਮਾਜਰੇ ਤੋਂ ਚੱਲੇ
ਠੋਰ ਚਮਕੋਰੰਗ,
ਔਰ ਚਮਕੌਰ ਸਾਹਿਬ ਵਾਲੇ ਪਾਸੇ ਨੂੰ ਵਧੇ ਨੇ। ਤਕਰੀਬਨ ਬੂੜ ਮਾਜਰੇ ਤੋਂ 7 ਕੁ ਮੀਲ ਦੇ ਪੈਂਡੇ ਤੇ ਚਮਕੌਰ ਸਾਹਿਬ ਨਗਰ ਹੈ।
ਉੱਚੇ ਥਲ ਪਰ ਗ੍ਰਾਮ ਪਿਖਿਓ ਸ਼ੁਭ,
ਚਮਕੌਰ ਸਾਹਿਬ ਆ ਗਏ ਪਾਤਸ਼ਾਹ, ਥੋੜਾ ਜਿਹਾ ਦਿਨ ਚੜ੍ਹਿਆ ਸੀ ਤੇ ਉੱਚੇ ਥਾਂ ਤੇ ਗਰੀਬ ਨਵਾਜ ਪਾਤਸ਼ਾਹ ਨੇ ਪਿੰਡ ਵੇਖਿਆ।
ਨਹਿ ਸਮੀਪ ਕੋ ਔਰੰਗ,
ਤੇ ਨੇੜੇ ਤੇੜੇ ਹੋਰ ਕੋਈ ਪਿੰਡ ਵੀ ਨਹੀਂ ਸੀ, ਖੁੱਲਾ ਥਾਂ ਸੀ, ਕਿਉਂਕਿ ਸੰਘਣੀ ਆਬਾਦੀ ਵਾਲੇ ਨੇੜੇ ਤੇੜੇ ਹੋਰ ਪਿੰਡ ਹੁੰਦੇ, ਉਹਨਾਂ ਨਾਲ ਨੁਕਸਾਨ ਹੋਣਾ ਸੀ। ਗਰੀਬ ਨਵਾਜ ਪਾਤਸ਼ਾਹ ਨੇ ਆਮ ਲੋਕਾਂ ਦਾ ਵੀ ਭਲਾ ਤੱਕਿਆ, ਤੂੰ ਪਾਤਸ਼ਾਹ ਨੇ ਵੇਖਿਆ ਵੀ ਨੇੜੇ ਤੇੜੇ ਹੋਰ ਕੋਈ ਪਿੰਡ ਨਹੀਂ ਹੈ, ਇਹੀ ਇੱਕ ਇਕੱਲਾ ਪਿੰਡ ਹੈ।
ਕਰਨ ਕਰਾਵਨ ਸਭ ਬਿਦ ਸਮਰੱਥ,
ਕਰਨ ਕਰਾਵਨ ਹਾਰ ਸਰਬ ਕਲਾ ਸਮਰੱਥ ਸਤਿਗੁਰੂ ਕਲਗੀਧਰ ਜੀ ਹਨ।
ਕਰਨ ਹੁਤੋ ਜਿਮ ਕਾਜੰ,
ਜਿਹੜਾ ਕਾਰਜ ਸਤਿਗੁਰੂ ਜੀ ਕਰਨਾ ਚਾਹੁੰਦੇ ਹਨ,
ਤਥਾ ਬਨਾਓ ਬਨਾਵਤ ਜਹ ਕਹੈ,
ਉਦਾਂ ਦੀ ਬਨਾਵਟ ਮਹਾਰਾਜ ਜੀ ਬਣਾ ਲੈਂਦੇ ਆ, ਜਿੱਥੇ ਕਿੱਥੇ ਜੋ ਕਰਨਾ ਚਾਹੁੰਦੇ ਆ ਨਾ ਮਹਾਰਾਜ, ਉਦਾਂ ਦੀ ਖੇਡ ਫਿਰ ਰਚ ਲੈਂਦੇ ਆ, ਉਦਾਂ ਦਾ ਕਾਰਜ ਸਤਿਗੁਰੂ ਜੀ ਬਣਾ ਲੈਂਦੇ ਆ, ਉਦਾਂ ਦੀਆਂ ਵਿਧੀਆਂ ਉਦਾਂ ਦੇ ਉਪਾਅ ਫਿਰ ਸਤਿਗੁਰੂ ਜੀ ਰਚ ਲੈਂਦੇ ਹਨ।
ਗਮਨੇ ਸੰਗ ਸਮਾਜੰ,
ਮਹਾਰਾਜ ਜੀ ਦੇ ਨਾਲ ਸਾਰੇ ਸਿੰਘ ਆਏ ਨੇ, ਸ਼ਸਤਰ ਅਸਤਰ ਵੀ ਨਾਲ ਨੇ, ਖੱਚਰਾਂ ਲੱਦੀਆਂ ਹੋਈਆਂ ਤੀਰਾਂ ਦੇ ਨਾਲ।
ਪਹੁੰਚੇ ਗ੍ਰਾਮ ਦਸ਼ਨੀ ਦਿਸ਼ ਮਹਿ,
ਚਮਕੌਰ ਸਾਹਿਬ ਦੀ ਜਿਹੜੀ ਦੱਖਣੀ ਬਾਈ ਹੈ ਮਹਾਰਾਜ ਜੀ ਉਸ ਪਾਸੇ ਉਤਰੇ ਹਨ।
ਤਹਾਂ ਬਾਗ ਸ਼ੁਭ ਹੇਰਾ,
ਉੱਥੇ ਇੱਕ ਸੁੰਦਰ ਬਾਗ ਸੀ, ਬਗੀਚਾ ਸੀ ਬੜਾ ਸੋਹਣਾ, ਚਮਕੌਰ ਸਾਹਿਬ ਦੇ ਦੱਖਣੀ ਪਾਸੇ ਉੱਥੇ ਬਾਗ ਵਿੱਚ ਸਤਿਗੁਰੂ ਜੀ ਆਏ ਹਨ।
ਸਿੰਘਨ ਸਹਿਤ ਬਰੇ ਤਿਸ ਅੰਤਰ,
ਸਿੰਘਾਂ ਦੇ ਸਮੇਤ ਮਹਾਰਾਜ ਜੀ ਉਸ ਬਾਗ ਦੇ ਵਿੱਚ ਪ੍ਰਵੇਸ਼ ਕੀਤਾ।
ਉਤਰੇ ਕੀਨਸ ਡੇਰਾ,
ਉੱਥੇ ਹੀ ਉਤਰ ਕੇ ਸਤਿਗੁਰਾਂ ਨੇ ਡੇਰਾ ਕੀਤਾ।
ਜੋ ਖੱਚਰ ਤੀਰਨ ਸੰਗ ਲਾਦੀ,
ਜਿਹੜੀਆਂ ਖੱਚਰਾਂ ਤੀਰਾਂ ਨਾਲ ਲੱਦੀਆਂ ਹੋਈਆਂ ਸੀ ਉਹ ਨਾਲ ਹੀ ਹਨ।
ਖਰੀ ਕਰੀ ਤਿਸ ਥਾਨਾ,
ਉਹ ਸਾਰੀਆਂ ਉੱਥੇ ਖੜੀਆਂ ਕਰ ਲਈਆਂ ਕਲਗੀਧਰ ਜੀ ਨੇ।
ਨਿਕਟ ਤੁਰੰਗਮ ਠਾਟੋ ਕੀਨਸ,
ਔਰ ਲਾਗੇ ਹੀ ਮਹਾਰਾਜ ਨੇ ਆਪਣਾ ਘੋੜਾ ਖੜਾ ਕੀਤਾ, ਯਾਨੀ ਕਿ ਤਿਆਰ ਬਰ ਤਿਆਰ ਪੋਜੀਸ਼ਨ ਵਿੱਚ ਨੇ ਵੀ ਕਦੇ ਵੀ ਦੁਸ਼ਮਣ ਆ ਸਕਦਾ, ਘੋੜੇ ਤੇ ਚੜ੍ਹਨਾ ਪੈ ਸਕਦਾ। ਇਸ ਕਰਕੇ ਘੋੜੇ ਤੇ ਕਾਠੀ ਪਾਈ ਹੋਈ ਹੈ ਤੇ ਬਿਲਕੁਲ ਲਾਗੇ ਹੀ ਖੜਾ ਕੀਤਾ ਹੋਇਆ।
ਕਰ ਕਾਜੇ ਬਲਵਾਨਾ,
ਤੇ ਕਾਜਾ ਕੀਤਾ ਹੋਇਆ ਘੋੜੇ ਨੂੰ, ਬੜਾ ਬਲਵਾਨ ਘੋੜਾ ਸਤਿਗੁਰੂ ਕਲਗੀਧਰ ਜੀ ਦਾ।
ਅਪਰ ਸਰਬ ਹੀ ਉਤਰੇ ਭੱਟ ਬਰ,
ਬਾਕੀ ਵੀ ਜਿੰਨੇ ਮਹਾਰਾਜ ਜੀ ਦੇ ਨਾਲ ਯੋਧੇ ਸਿੰਘ ਸੀ 35 ਉਹ ਵੀ ਉਤਰੇ ਹਨ।
ਫਰਕ ਫਰਕ ਕਰ ਬੈਸੇ,
ਥੋੜਾ ਥੋੜਾ ਫਰਕ ਕਰਕੇ ਬਾਗ ਦੇ ਵਿੱਚ ਬੈਠ ਗਏ ਜਿੰਨੇ ਸਿੰਘ ਸਨ ਆਰਾਮ ਕਰਨ ਲਈ।
ਊਚ ਮਜਾਜ ਬਿਨਾ ਰੱਖ ਪਿਖ ਕਰ,
ਸਤਿਗੁਰੂ ਜੀ ਦਾ ਮਿਜਾਜ ਬੜਾ ਉੱਚਾ, ਅੱਜ ਚਿਹਰੇ ਤੇ ਕ੍ਰਾਂਤੀ, ਲਾਲ ਸੁਰਖ ਚਿਹਰਾ, ਜਿਵੇਂ ਜਿਵੇਂ ਸੂਰਜ ਲਾਲ ਹੋ ਰਿਹਾ ਤਿਵੇਂ ਤਿਵੇਂ ਗੁਰਦੇਵ ਦਾ ਮੁਖ ਮੰਡਲ ਲਾਲ ਹੋ ਰਿਹਾ।
ਤਰਨ ਤਰਨ ਹੋਇ ਜੈਸੇ,
ਕਹਿੰਦੇ ਜਿਵੇਂ ਦੁਪਹਿਰ ਦੇ ਸਮੇਂ ਸੂਰਜ ਵੱਲ ਵੇਖ ਨਹੀਂ ਨਾ ਹੁੰਦਾ, ਦੁਪਹਿਰ ਦੇ ਸਮੇਂ ਸੂਰਜ ਬਹੁਤ ਕੜਕਦਾ ਹੈ, ਜਵਾਨ ਅਵਸਥਾ ਚ ਹੁੰਦਾ, ਕਹਿੰਦੇ ਏਦਾਂ ਸਤਿਗੁਰਾਂ ਦਾ ਮੁੱਖ ਮੰਡਲ ਹੈ।
ਹੋਏ ਨਾ ਸਕੈ ਸਮੀਪ ਸਿੰਘ ਕੋ,
ਸਿੰਘ ਜਿੰਨੇ ਵੀ ਨੇ ਉਹ ਨੇੜੇ ਨਹੀਂ ਹੋ ਪਾ ਰਹੇ। ਮਹਾਰਾਜ ਜੀ ਦਾ ਤੇਜ ਇੰਨਾ ਵੀ ਸਿੰਘ ਥੋੜਾ ਪਾਇਆ ਫਰਕ ਪਾ ਕੇ ਦੂਰ ਦੂਰ ਬੈਠ ਗਏ ਨੇ। ਪਾਤਸ਼ਾਹ ਦਾ ਤੇਜ ਇੰਨਾ ਵੀ ਚੱਲਿਆ ਨਹੀਂ ਪਿਆ ਜਾਂਦਾ, ਸਿੰਘ ਕੋਲ ਨਹੀਂ ਪਏ ਆ ਕੇ ਬੈਠਦੇ। ਮਨ ਚ ਬੜਾ ਭੈ ਹੈ, ਡਰ ਹੈ, ਅਦਬ ਹੈ ਸਤਿਗੁਰੂ ਕਲਗੀਧਰ ਜੀ ਦਾ ਸਿੰਘਾਂ ਦੇ ਹਿਰਦਿਆਂ ਚ।
ਕਹਿਣ ਸ਼ਕਤ ਕਿਸ ਮਾਹੀ,
ਹੁਣ ਬੋਲਣ ਦੀ ਵੀ ਸ਼ਕਤੀ ਨੀ ਵੀ ਸਤਿਗੁਰੂ ਜੀ ਆਪਾਂ ਕਿੱਧਰ ਜਾਣਾ ਕੀ ਕਰਨਾ, ਪੁੱਛਣ ਦੀ ਤਾਕਤ ਨੀ ਪੀ ਪੈਂਦੀ, ਹੌਸਲਾ ਨੀ ਪਿਆ ਪੈਂਦਾ ਸਿੰਘਾਂ ਦੇ ਦਿਲਾਂ ਚ।
ਦੁਰਨ ਰੀਚ ਦਰਸ਼ਨ ਤਿਸ ਛਿਨ ਮਹਿ,
ਗੁਰਦੇਵ ਦੇ ਦਰਸ਼ਨ ਬੜੇ ਪ੍ਰਤਾਪੀ ਨੇ। ਦੁਰਨ ਛੀਨ ਦਾ ਮਤਲਬ ਹੁੰਦਾ ਵੀ ਬੜਾ ਜਲਾਲ ਹੈ ਚਿਹਰੇ ਤੇ, ਪ੍ਰਤਾਪੀ ਚਿਹਰਾ, ਪਾਤਸ਼ਾਹ ਦੇ ਚਿਹਰੇ ਤੇ ਲਾਲੀ ਉਹ ਜਾਪਦੀ ਹੈ, ਮਾਨੋ ਜਿਵੇਂ ਅੱਜ ਆਉਣ ਵਾਲੇ ਸਮਸਤ ਤੁਰਕਾਂ ਦਾ ਸਤਿਗੁਰੂ ਕਲਗੀਧਰ ਜੀ ਕਾਲ ਬਣ ਕੇ ਬੈਠੇ ਹੋਏ ਨੇ, ਤੇ ਗੁਰਦੇਵ ਤੁਰਕਾਂ ਲਈ, ਮਲੇਛਾਂ ਲਈ, ਇਹਨਾਂ ਪਹਾੜੀ ਰਾਜਿਆਂ ਲਈ ਕਾਲ ਦਾ ਰੂਪ ਹੋ ਕੇ ਬੈਠੇ ਨੇ, ਮਹਾਕਾਲ ਰੂਪ ਹੋ ਕੇ ਬੈਠੇ ਹਨ।
ਮੋਨ ਧਰੇ ਕਹਿ ਨਾਹੀ,
ਤੇ ਚੁੱਪ ਕਰਕੇ ਬੈਠੇ ਸਾਰੇ ਸਿੰਘ, ਕੋਈ ਕੁਝ ਨਹੀਂ ਬੋਲਦਾ, ਗੁਰਦੇਵ ਜੀ ਵੀ ਚੁੱਪ ਹਨ, ਗੁਰਦੇਵ ਨੇ ਵੀ ਆਪਣੇ ਮੁੱਖੋਂ ਕੋਈ ਵਾਕ ਨਹੀਂ ਉਚਾਰਿਆ ਕੁਝ ਸਮੇਂ ਲਈ, ਬਿਲਕੁਲ ਸ਼ਾਂਤ ਬੈਠੇ ਹਨ।
ਚਟਤ ਜਰਾਬ ਜਵਾਹਰ ਜਾਹਰ,
ਗੁਰਦੇਵ ਦੇ ਸਰੀਰ ਤੇ ਆਭੂਸ਼ਣ ਨੇ ਬੜੇ ਸੋਹਣੇ ਜੜਾਊ, ਉਹ ਮਹਾਰਾਜ ਜੀ ਦੇ ਸਰੀਰ ਤੇ ਹਨ।
ਜਗਮਗ ਜਗਮਗ ਜੋਤੀ,
ਤੇ ਸੂਰਜ ਦੀ ਲੋ ਨਾਲ ਸਰੀਰ ਤੇ ਪਾਏ ਹੋਏ ਗਹਿਣੇ ਜਗਮਗ ਜਗਮਗ ਕਰ ਰਹੇ ਹਨ।
ਕੁੰਡਲ ਕਰਨ ਕਰਨ ਕਲ ਕੰਕਨ,
ਬੜੇ ਸੋਹਣੇ ਹੱਥਾਂ ਵਿੱਚ ਸੋਨੇ ਦੇ ਕੜੇ ਗੁਰਦੇਵ ਦੇ ਚਮਕ ਰਹੇ ਹਨ।
ਮਾਲ ਵਿਸ਼ਾਲ ਸਮੋਤੀ,
ਗਲ ਵਿੱਚ ਮੋਤੀਆਂ ਦੀ ਮਾਲਾ ਵਿਸ਼ਾਲ ਵੱਡੀ, ਜਿਹੜੀ ਪੇਟ ਤੱਕ ਲਮਕਦੀ ਨਜ਼ਰ ਆ ਰਹੀ ਹੈ।
ਜਿਗਾ ਜਟ ਦੇ ਸ਼ੁਭ ਰਤਨ ਅਨੇਕ ਬਿਦ,
ਬੜੀ ਸੋਹਣੀ ਜਿਗਾ ਮੇਰੇ ਪਾਤਸ਼ਾਹ ਦੇ ਦਸਤਾਰੇ ਵਿੱਚ ਜਗਮਗ ਜਗਮਗ ਕਰ ਰਹੀ ਹੈ।
ਕਲਗੀ ਚੁਲਤ ਉਤੰਗੀ,
ਔਰ ਉੱਚੀ ਕਲਗੀ ਉਸ ਜਗ੍ਹਾ ਵਿੱਚ ਲੱਗੀ ਹੋਈ ਝੂਲ ਰਹੀ ਹੈ, ਜਿਹਦੇ ਵਿੱਚ ਮੋਤੀਆਂ ਦੇ ਗੁੱਛੇ ਲਟਕ ਰਹੇ ਹਨ।
ਨਵ ਰਤਨੇ ਜਨ ਮਿਸ ਕਰ ਤਨ ਕੋ,
ਤੇ ਗਰੀਬ ਨਵਾਜ ਪਾਤਸ਼ਾਹ ਦੇ ਡੌਲਿਆਂ ਨਾਲ ਬਹੂਟੇ ਬੱਧੇ ਹੋਏ ਨੌ ਰਤਨ, ਕਹਿੰਦੇ ਮਾਨੋ ਨੌ ਗ੍ਰਹਿ ਨੌ ਰਤਨਾਂ ਦਾ ਰੂਪ ਧਾਰਨ ਕਰਕੇ ਬਹਾਨੇ ਵਜੋਂ ਸਤਿਗੁਰੂ ਜੀ ਦੀ ਸੇਵਾ ਕਰਨ ਲਈ ਗੁਰਦੇਵ ਦੇ ਸਰੀਰ ਤੇ ਹਾਜ਼ਰ ਹੋਏ ਨੇ।
ਨਵ ਗ੍ਰਹਿ ਗੁਰ ਪੁਜ ਸੰਗੀ,
ਕਹਿੰਦੇ ਮਾਨੋ ਨੌ ਰਤਨ ਨਹੀਂ, ਨੌ ਗ੍ਰਹਿ ਆਪ ਆ ਗਏ ਸਤਿਗੁਰੂ ਜੀ ਦੇ ਸੇਵਾ ਵਾਸਤੇ, ਨੀਲਮ ਪੁਖਰਾਜ ਆਦਿ, ਉਹਨਾਂ ਨੌ ਰਤਨਾਂ ਦੇ ਬਹੂਟੇ ਬੱਧੇ ਮਹਾਰਾਜ ਜੀ ਦੇ ਡੋਲਿਆਂ ਨਾਲ ਚਮਕਦੇ ਨੇ।
ਸਬਜ਼ ਸਰਾਸਨ ਸੁੰਦਰ ਸਾਜਿਓ,
ਮਹਾਰਾਜ ਜੀ ਦੇ ਹੱਥ ਦੇ ਵਿੱਚ ਇੱਕ ਬੜਾ ਸੁੰਦਰ ਸਰਾਸਨ, ਕਹਿੰਦੇ ਹਨ ਤੀਰ ਨੂੰ, ਕਮਾਨ ਨੂੰ, ਕਹਿੰਦੇ ਕਮਾਨ ਬੜਾ ਸੋਹਣਾ ਸ਼ਬਜ ਰੰਗਾ ਹੈ, ਹਰੇ ਰੰਗ ਦਾ ਹੈ।
ਸੁਵਰਨ ਸੁਵਰਨ ਗੋਸ਼ੇ,
ਔਰ ਕਹਿੰਦੇ ਉਹਦੇ ਰੰਗਾ ਰੰਗ ਦੇ ਗੋਸ਼ੇ, ਕਹਿੰਦੇ ਹੈ ਵੀ ਕਮਾਨ ਦੇ ਜਿਹੜੇ ਦੋ ਸਿਰੇ ਹੁੰਦੇ ਉਹਨਾਂ ਨੂੰ ਗੋਛੇ ਬੋਲਦੇ ਨੇ, ਉਹਦੇ ਤੇ ਵੀ ਗੁੱਛੇ ਲਟਕਦੇ ਹਨ, ਉਹਨਾਂ ਵਿੱਚ ਵੀ ਮੋਤੀਆਂ ਦੇ ਗੁੱਛੇ ਲਟਕ ਰਹੇ ਹਨ।
ਆਯਤ ਨਿਠਰ ਪੀਨ ਕਰ ਧਰ ਕਰ,
ਤੇ ਪਾਤਸ਼ਾਹ ਦੇ,
ਆਯਤ ਨਿਠਰ ਪੀਨ ਕਰ ਧਰ ਕਰ,
ਉਹ ਪਾਤਸ਼ਾਹ ਜੀ ਨੇ ਬੜਾ ਮਜ਼ਬੂਤ ਧਨਖ ਜਿਹੜਾ ਹੱਥ ਵਿੱਚ ਪਕੜਿਆ ਹੋਇਆ, ਮੋਢੇ ਤੇ ਧਰਿਆ ਹੋਇਆ,
ਤੁਰਕ ਅਰਨ ਪਰ ਰੋਸੇ,
ਔਰ ਬੀਰ ਰਸ ਵਿੱਚ ਤੁਰਕਾਂ ਦੇ ਉੱਤੇ ਬੀਰ ਰਸ ਕਰਕੇ ਬੈਠੇ ਹਨ, ਤੇ ਮਾਨੋ ਜਿਵੇਂ ਤੁਰਕਾਂ ਦਾ ਕਾਲ ਬਣ ਕੇ ਬੈਠੇ ਹੋਣ।
ਕਸਿਓ ਨਿਖੰਗ ਖਤੰਗ ਸੰਗ ਭਰ।
ਮਹਾਰਾਜ ਜੀ ਦੇ ਮੋਢੇ ਤੇ ਤੀਰਾਂ ਦਾ ਪੱਥਾ ਲਬਾ ਲਬ ਭਰਿਆ ਪਿਆ ਹੈ, ਐਨਕ ਫਸਾ ਕੇ ਉਹਦੇ ਚ ਤੀਰ ਭਰੇ ਹੋਏ ਨੇ।
ਖਪਰੇ ਖਰੇ ਪੁਲਾਦੀ,
ਚਾਰ ਚਾਰ ਉਂਗਲ ਚੌੜੇ ਖਪਰੇ ਤੀਰ ਨੇ ਫੁਲਾਦ ਦੇ ਬਣੇ ਹੋਏ।
ਤੀਛਣ ਪੀਛਣ ਪੀਨ ਕਾਨ ਜਿਨ,
ਕਹਿੰਦੇ ਬੜੇ ਤਿੱਖੇ ਤੇ ਬੜੇ ਭਿਆਨਕ ਤੇ ਪੀੜੀਆਂ ਕਾਨੀਆਂ ਵਾਲੇ ਹਨ।
ਬੜੇ ਕਿਤਕ ਮਰ ਜਾਤੀ,
ਔਰ ਕਹਿੰਦੇ ਬੜੇ ਬੜੇ ਵੱਡੇ ਤੀਰ ਹਨ।
ਇੱਕ ਤੋਲਾ ਕੰਚਨ ਇੱਕ ਸਰਕੋ,
ਕਹਿੰਦੇ ਇੱਕ ਇੱਕ ਤੀਰ ਦੀ ਕਾਨੀ ਦੇ ਨਾਲ ਇੱਕ ਇੱਕ ਤੋਲਾ ਸੋਨੇ ਦਾ ਲੱਗਾ ਹੋਇਆ।
ਪਰ ਦੀਰਘ ਦਰਸਾਏ,
ਔਰ ਉਹਦੇ ਵੱਡਾ ਦੀਰਘ ਰੂਪ ਨਜ਼ਰ ਆਉਂਦਾ ਤੀਰਾਂ ਦਾ।
ਚੰਦਰ ਹਾਸ ਦਿਸ ਦੁਸਰ ਦੀਪਤ ਕੰਚਨ,
ਤੇ ਕਹਿੰਦੇ ਇੱਕ ਪਾਸੇ ਮੋਢੇ ਦੇ ਸੱਜੇ ਪਾਸੇ ਕਮਾਨ ਹੈ ਤੇ ਖੱਬੇ ਪਾਸੇ ਗੁਰਦੇਵ ਦੀ ਚੰਦਰ ਹਾਸ। ਚੰਦਰ ਹਾਸ ਕਹਿੰਦੇ ਆ ਖਾਲਸਾ ਜੀ ਸ਼੍ਰੀ ਸਾਹਿਬ ਨੂੰ। ਗਾਤਰੇ ਗਰੀਬਨ ਬਾਜ ਪਾਤਸ਼ਾਹ ਦੇ ਤਲਵਾਰ ਹੈ, ਔਰ ਤਲਵਾਰ ਦਾ ਜਿਹੜਾ ਮੁੱਠਾ ਹੈ ਉਹਦੇ ਤੇ ਸੋਨਾ ਚੜਿਆ ਹੋਇਆ। ਹਾਟਕ ਕਹਿੰਦੇ ਆ ਸੋਨੇ ਨੂੰ, ਕਹਿੰਦੇ ਉਹ ਸੋਨੇ ਦਾ ਮੁੱਠਾ ਹੈ।
ਕੰਚਨ ਮੁਸ਼ਟ ਜਰਾਏ,
ਉਹਦੇ ਵਿੱਚ ਜੜਾਊ ਜੜੇ ਹੋਏ, ਬੜੇ ਬੜੇ ਕੀਮਤੀ ਸੋਨਾ ਜੜਿਆ ਹੋਇਆ।
ਕੇਤਕ ਬਾਨ ਪਾਨ ਮਹਿਲੇ ਕਰ,
ਇੱਕ ਮੁੱਠੀ ਨਾ ਏਦਾਂ ਕਾਨੀਆਂ ਦੀ ਮਹਾਰਾਜ ਨੇ ਬਾਣਾਂ ਦੀ ਤੀਰਾਂ ਦੀ ਏਦਾਂ ਆਪਣੇ ਹੱਥਾਂ ਵਿੱਚ ਫੜੀ ਹੋਈ। ਪੱਥੇ ਵਿੱਚ ਵੀ ਨੇ ਕੁਝ ਤੀਰ, ਮਹਾਰਾਜ ਜੀ ਨੇ ਏਦਾਂ ਮੁੱਠੀ ਵਿੱਚ ਫੜੇ ਹੋਏ ਨੇ ਕਾਨੀਆਂ ਸਮੇਤ।
ਭੂ ਪਰ ਮੁਖੀ ਟਿਕਾਈ,
ਔਰ ਉਹਨਾਂ ਤੀਰਾਂ ਦੀ ਜਿਹੜੀ ਮੁਖੀ ਆ ਥੱਲੜੀ, ਜਿਹੜਾ ਅਗਲਾ ਪਾਸਾ ਹੁੰਦਾ ਫਲ ਵਾਲਾ ਪਾਸਾ, ਉਹਨੂੰ ਮਹਾਰਾਜ ਨੇ ਏਦਾਂ ਨਾ ਜ਼ਮੀਨ ਤੇ ਟਿਕਾਇਆ ਹੋਇਆ। ਆਪ ਗਰੀਬ ਨਵਾਜ ਪਾਤਸ਼ਾਹ ਵੀਰ ਆਸਣ ਤੇ ਬੈਠੇ ਆ ਥੱਲੇ, ਆਸਣ ਲਾ ਦਿੱਤਾ ਸਿੰਘਾਂ ਨੇ, ਜਿਹੜਾ ਵੀ ਕੋਲ ਕਿਸੇ ਕੋਲ ਕੱਪੜਾ ਸੀ ਵਿਛਾ ਕੇ, ਤੇ ਪਾਤਸ਼ਾਹ ਵੀਰ ਆਸਣ ਤੇ ਬੈਠੇ ਆ ਸ਼ਾਂਤ ਨੇ, ਬੋਲ ਨਹੀਂ ਰਹੇ। ਬਾਕੀ ਵੀ ਸਿੰਘ ਬੜੇ ਹੈਰਾਨ ਹੋ ਰਹੇ ਮਹਾਰਾਜ ਜੀ ਦਾ ਪ੍ਰਤਾਪ ਵੇਖ ਕੇ, ਤੇ ਪਾਤਸ਼ਾਹ ਨੇ ਤੀਰ ਏਦਾਂ ਮੁੱਠੀ ਚ ਭਰ ਕੇ ਫੜੇ ਹੋਏ ਨੇ ਮੁੱਠੀ ਚ, ਤੇ ਏਦਾਂ ਉਹਦਾ ਆਸਰਾ ਲਾ ਕੇ ਨਾ ਜ਼ਮੀਨ ਤੇ ਮੁਖੀਆਂ ਦਾ, ਤੇ ਗਰੀਬ ਨਵਾਜ ਪਾਤਸ਼ਾਹ ਜੀ ਬੈਠੇ ਹਨ, ਦਰਸ਼ਨ ਕਰਾ ਰਹੇ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ। ਕੁਰਬਾਨ ਜਾਈਏ ਮਹਾਂ ਕਵੀ ਜੀ ਤੋਂ, ਕੀ ਦੇਣ ਦੇ ਸਕਦੇ ਐਸੇ ਮਹਾਂਪੁਰਖਾਂ ਦਾ ਜਿਨ੍ਹਾਂ ਨੇ ਸਤਿਗੁਰਾਂ ਦੇ ਪਾਵਨ ਸਰੂਪ ਦੇ ਦੀਦਾਰ ਕਰਾ ਦਿੱਤੇ ਹਨ। ਪ੍ਰਤੱਖੀ ਦਰਸ਼ਨ ਹੋ ਰਹੇ ਨੇ, ਕਿਉਂ ਜਾਪਦਾ ਨੇਤਰਾਂ ਦੇ ਸਾਹਮਣੇ ਗੁਰਦੇਵ ਜੀ ਬੈਠੇ ਹਨ। ਹਾਂਜੀ,
ਫੋਕਨ ਪਰ ਕਰ ਜੁੱਤ ਸਿਰ ਧਰ ਕਰ,
ਫੋਕਨ ਦਾ ਮਤਲਬ ਹੁੰਦਾ ਵੀ ਜਿਹੜਾ ਉੱਪਰਲੇ ਪਾਸੇ ਬਾਗੜ ਵਾਲਾ ਪਾਸਾ ਹੁੰਦਾ ਨਾ, ਉਹ ਮਹਾਰਾਜ ਜੀ ਨੇ ਉੱਪਰਲੇ ਪਾਸੇ ਏਦਾਂ ਹੱਥਾਂ ਨਾਲ ਤੀਰ ਫੜੇ ਹੋਏ ਨੇ।
ਫਿਰ ਤਰਵਰ ਤਰ ਥਾਈ,
ਔਰ ਦਰਖਤ ਦੇ ਥੱਲੇ ਬੈਠੇ ਹਨ।
ਕਰਤ ਯੁੱਧ ਕ੍ਰੁੱਧਤ ਰਿਪ ਵੱਧ ਕਰ,
ਔਰ ਵੈਰੀਆਂ ਦਾ ਵੱਧ ਕਰਨ ਵਾਸਤੇ, ਯੁੱਧ ਕਰਨ ਵਾਸਤੇ ਚਿਤਵ ਰਹੇ ਹਨ।
ਲਰਤ ਸਿੰਘ ਸਭ ਮਾਰੇ,
ਮਹਾਰਾਜ ਜੀ ਵਿਚਾਰ ਕਰ ਰਹੇ ਨੇ ਵੀ ਬਹੁਤ ਸਾਰੇ ਸਿੰਘ ਤਕਰੀਬਨ ਮਾਰੇ ਜਾ ਚੁੱਕੇ ਹਨ।
ਤਿੰਨ ਮਹਿ ਤੇ ਬਚ ਪੰਜ ਸਿੰਘ ਭਟ,
ਹੁਣ ਉਹ ਜਿਹੜੇ ਪੰਜ ਸਿੰਘ ਬਚੇ ਸੀ ਪਿੱਛੇ ਬਚਨ ਆਇਆ ਵੀ ਜ਼ਖਮੀ ਹਾਲਤ ਵਿੱਚ
ਆਏ ਚਲੇ ਪਿਛਾ,
ਉਹ ਵੀ ਲੱਭਦੇ ਲੱਭਦੇ ਇੱਥੇ ਚਮਕੌਰ ਸਾਹਿਬ ਉਸੇ ਬਾਗ ਵਿੱਚ ਕਲਗੀਧਰ ਜੀ ਕੋਲ ਆ ਪਹੁੰਚੇ। ਮਾਨੋ ਜਿਵੇਂ ਗੁਰਦੇਵ ਉਹਨਾਂ ਨੂੰ ਉਡੀਕ ਰਹੇ ਸੀ ਵੀ ਸਾਡੇ ਸਿੰਘ ਆ ਰਹੇ ਨੇ। ਉਹ ਪੰਜ ਸਿੰਘ ਜਿਨ੍ਹਾਂ ਦੇ ਸਰੀਰ ਖੂਨ ਨਾਲ ਲੁੱਚੜ ਰਹੇ ਜ਼ਖਮੀ ਹਾਲਤ ਵਿੱਚ, ਉਹ ਵੀ ਚੱਲ ਕੇ ਕਲਗੀਧਰ ਜੀ ਕੋਲ ਆ ਪਹੁੰਚੇ ਚਮਕੌਰ ਸਾਹਿਬ ਇਸੇ ਬਾਗ ਵਿੱਚ।
ਘਾਵ ਲੱਗੇ ਬਹੁ ਸ਼੍ਰੋਣਤ ਨਿਚਰਤ,
ਜਿਨ੍ਹਾਂ ਦੇ ਸਰੀਰਾਂ ਵਿੱਚ ਡੂੰਘੇ ਜ਼ਖਮ ਨੇ ਤੇ ਖੂਨ ਨੁੱਚੜ ਰਿਹਾ।
ਭੀਜੇ ਚੀਰ ਸਰੀਰਾ,
ਸਾਰੇ ਸਰੀਰ ਦੇ ਪਾਏ ਕੱਪੜੇ ਭਿੱਜੇ ਪਏ ਨੇ ਲਹੂ ਨਾਲ।
ਗੁਰਬਲ ਤੇ ਚੱਲ ਦਲ ਖਲ ਦਲ ਮਲ,
ਫਿਰ ਵੀ ਸਤਿਗੁਰੂ ਜੀ ਦੇ ਬਲ ਨਾਲ ਮੂਰਖਾਂ ਦੇ ਭਾਵ ਤੁਰਕ ਜਿਹੜੇ ਮੂਰਖ ਪਹਾੜੀਏ ਨੇ ਉਹਨਾਂ ਦੇ ਦਲਾਂ ਵਿੱਚ ਖਲਬਲੀ ਮਚਾ ਕੇ ਆਏ ਨੇ, ਖੜਬੜਾਹਟ ਮਚਾ ਕੇ ਆਏ ਹਨ।
ਖਲਬਲ ਤੇ ਤਰ ਤੀਰਾ,
ਔਰ ਧੀਰਜ ਧਾਰਨ ਕਰਕੇ ਬੜੇ ਠਰੰਮੇ ਨਾਲ ਆਏ ਹਨ।
ਨਮੋ ਕੀਨ ਸਿਰ ਨੰਮਰੀ ਹੋਏ ਕੈ,
ਇਹਨਾਂ ਪੰਜਾਂ ਸਿੰਘਾਂ ਨੇ ਗੁਰਦੇਵ ਦੇ ਚਰਨਾਂ ਚ ਆ ਕੇ ਸੀਸ ਝੁਕਾਇਆ ਤੇ ਗੱਜ ਕੇ ਫਤਿਹ ਗਜਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪੁਨ ਗੁਰ ਫਤਿਹ ਬੁਲਾਈ,
ਸਤਿਗੁਰੂ ਜੀ ਨੂੰ ਫਤਿਹ ਗਜਾਈ ਤੇ ਗੁਰਦੇਵ ਨੇ ਵੀ ਫਤਿਹ ਦਾ ਜਵਾਬ ਗਰਜਵੀ ਆਵਾਜ਼ ਵਿੱਚ ਗਜਾਇਆ।
ਸ਼੍ਰੀ ਪ੍ਰਭ ਸੁਨੋ ਰੋਕ ਤੋ ਲਸ਼ਕਰ,
ਨਮਸਕਾਰ ਕੀਤੀ ਤੇ ਬੇਨਤੀ ਕਰਕੇ ਕਹਿਣ ਲੱਗੇ, ਸ਼੍ਰੀ ਪ੍ਰਭੂ ਲਸ਼ਕਰ ਨੂੰ ਦੁਸ਼ਮਣਾਂ ਨੂੰ ਰੋਕਦਿਆਂ ਹੋਇਆ,
ਸਿੰਘ ਲੜੇ ਸਮੁਦਾਈ,
ਆਪ ਜੀ ਦੇ ਸਾਰੇ ਸਿੰਘ ਜਾਨਾਂ ਹੂਲ ਹੂਲ ਕੇ ਲੜੇ। ਮਹਾਰਾਜ ਇਹੋ ਜੇ ਲੜੇ ਕਿ ਪਾਤਸ਼ਾਹ ਆਪ ਜੀ ਨੂੰ ਮਾਣ ਹੋਵੇਗਾ ਕਿ ਜਿਹੜੇ ਕਿਸੇ ਸਮੇਂ ਕਹਿੰਦੇ ਸਨ ਕਾਮ ਹਮਾਰਾ ਤੋਲਣ ਤੱਕੜੀ, ਨੰਗੀ ਕਰਦ ਕਦੇ ਨਹੀਂ ਪਕੜੀ, ਚਿੜੀ ਉੱਡੇ ਦਮ ਸੇ ਮਰ ਜਾਊਂ, ਮੁਗਲਨ ਸੇ ਕੈਸੇ ਲੜ ਪਾਊਂ। ਮਹਾਰਾਜ ਤੁਹਾਡੇ ਉਹ ਸਿੰਘ ਇਹੋ ਜਿਹੀ ਬਹਾਦਰੀ ਨਾਲ ਲੜੇ ਨੇ ਕਿ ਇੱਕ ਇੱਕ ਲੱਖਾਂ ਲੱਖਾਂ ਤੇ ਭਾਰੂ ਪਿਆ ਹੈ।
ਗੱਜ ਗੱਜ ਕਰੇ ਜਾਵੇ ਨਿਹਾਲੋ ਜਾਵੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਾਵੇ, ਗੁਰਬਰਿਆ ਕਾਲ ਜੜਿਆ ਵਾਜਾ ਵਾਲਿਆ ਸਤਿਗੁਰੂ ਰੱਖ ਲਿਆ ਬਰਦਬਾਣੇ ਦੀ ਲਾਜ, ਚਿੱਤਾ ਗੁਪਤਾ ਸ਼ਹੀਦਾ ਸਿੰਘ ਸਰਬੱਤ ਗੁਰੂ ਖਾਲਸਾ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ। ਲੜਦੀਆਂ ਫੌਜਾਂ ਦੇ ਮਾਲਕ ਸਤਿਗੁਰੂ, ਫੌਜਾਂ ਰੱਖਣੀਆਂ ਤਿਆਰ ਬਰ ਤਿਆਰ, ਛੋਟੀ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਖਾਲਸਾ ਜਪੇ, ਅਕਾਲ ਅਕਾਲ ਅਕਾਲ।
ਪੂਰਵ ਉਦੇ ਸਿੰਘ ਰਣ ਕਰਕੇ
ਦੱਸਿਆ ਉਹਨਾਂ ਮਹਾਰਾਜ, ਸਭ ਤੋਂ ਪਹਿਲਾਂ ਭਾਈ ਉਦੇ ਸਿੰਘ ਜੀ ਨੇ ਜੰਗ ਕੀਤਾ, ਲੜਾਈ ਕੀਤੀ, ਸ਼ਾਹੀ ਟਿੱਬੀ ਤੇ ਵੈਰੀ ਦਾ ਅੱਗਾ ਰੋਕਿਆ,
ਫਤਿਹ ਹਜ਼ਾਰ ਉਹ ਖੋਟੇ,
ਔਰ ਹਜ਼ਾਰਾਂ ਨਹੀਂ ਹਜ਼ਾਰਾਂ ਦੀ ਗਿਣਤੀ ਵਿੱਚ ਖੋਟੇ ਪਹਾੜੀਏ ਤੇ ਤੁਰਕ ਮਾਰੇ,
ਕੁਝ ਸਿੰਘਨ ਸਨ ਪ੍ਰਾਨ ਅੰਤ ਪਾ,
ਕੁਝ ਸਿੰਘਾਂ ਸਮੇਤ ਭਾਈ ਉਹਦੇ ਸਿੰਘ ਜੀ ਸ਼ਹੀਦੀ ਪ੍ਰਾਪਤ ਕਰ ਗਏ,
ਅਟਕ ਛੁਟੇ ਮਤ ਮੋਟੇ,
ਔਰ ਕਈ ਸਿੰਘ ਥੋੜੇ ਜੇ ਅੱਗੇ ਵੱਧ ਕੇ ਆ ਗਏ,
ਬੋਹਰ ਅਜੀਤ ਸਿੰਘ ਜੀ ਲੜਤੇ,
ਫਿਰ ਬਾਬਾ ਅਜੀਤ ਸਿੰਘ ਜੀ ਵੈਰੀ ਨਾਲ ਲੜਦਿਆਂ ਲੜਦਿਆਂ
ਸਨੇ ਸਨੇ ਚੱਲ ਆਏ,
ਸਨੇ ਸਨੇ ਸਹਿਜੇ ਸਹਿਜੇ ਆਪ ਜੀ ਤੱਕ ਚੱਲ ਕੇ ਆਏ।
ਤੀਸ ਕੋਸ ਲੋ ਬਾਜੀ ਬੀਰਨ,
ਮਹਾਰਾਜ ਅਸੀਂ ਉਥੋਂ ਸ਼ਾਹੀ ਟਿੱਬੀ ਤੋਂ ਤੁਰੇ ਇੱਥੇ ਤੱਕ ਆਏ ਆ, ਤਕਰੀਬਨ 20 ਕੋਹ ਤੱਕ ਮਹਾਰਾਜ ਜੀ ਅਸੀਂ ਰਸਤੇ ਚ ਲਾਸ਼ਾਂ ਹੀ ਲਾਸ਼ਾਂ ਵੇਖੀਆਂ, ਘੋੜੇ ਬੜੇ ਬੜੇ ਸੂਰਮੇ ਉਹ ਡਿੱਗੇ ਪਏ ਵੇਖੇ ਨੇ, ਮਾਸ ਖਾਣ ਵਾਲੇ ਜਾਨਵਰ ਉੱਥੇ ਪੰਛੀ ਫਿਰ ਰਹੇ ਹਨ,
ਪਰੇ ਮਰੇ ਛਿਦ ਛਾਏ,
ਸਾਰੀ ਧਰਤੀ ਖੂਨ ਦਾ ਲੱਥ ਪੱਥ ਹੈ, ਲਾਸ਼ਾਂ ਦੇ ਢੇਰਾਂ ਨਾਲ ਧਰਤੀ ਭਰੀ ਪਈ ਹੈ,
ਤੁਰਕ ਪਹਾੜੀ ਸਿੰਘ ਸੰਗ ਹੀ
ਕਈ ਸਿੰਘ ਵੀ ਸ਼ਹੀਦੀਆਂ ਪਾ ਕੇ ਉੱਥੇ ਰਸਤੇ ਚ ਡਿੱਗੇ ਪਏ ਨੇ, ਤੁਰਕ ਤੇ ਪਹਾੜੀਏ ਡਿੱਗੇ ਪਏ ਨੇ,
ਸ਼੍ਰੋਣਤ ਭੂਮ ਪਸਾਰਾ,
ਮਹਾਰਾਜ ਖੂਨ ਧਰਤੀ ਤੇ ਪਸਰ ਗਿਆ, ਸਾਰੀ ਧਰਤੀ ਖੂਨ ਨਾਲ ਲਾਲ ਸੁਰਖ ਹੋ ਗਈ ਹੈ,
ਲਾਲ ਨਿਹਾਲੀ ਜਨ ਵਿਛਾਏ,
ਮਹਾਰਾਜ ਇਉਂ ਜਾਪਦਾ ਵੀ ਧਰਤੀ ਨੇ ਲਾਲ ਰੰਗ ਦੀ ਨਿਹਾਲੀ ਕਹਿੰਦੇ ਨੇ ਲੇਫ ਨੂੰ ਰਜਾਈ ਨੂੰ, ਵੀ ਮਾਨੋ ਧਰਤੀ ਨੇ ਲਾਲ ਰੰਗ ਦੀ ਰਜਾਈ ਆਪਣੇ ਉੱਤੇ ਲੈ ਲਈ ਹੋਵੇ,
ਪਰ ਕੇ ਸ਼੍ਰਮ ਨਿਰਵਾਰਾ,
ਔਰ ਜਿੰਨੇ ਉੱਥੇ ਯੋਧੇ ਮਰੇ ਪਏ ਨੇ ਉਹ ਮਾਨੋ ਉਸ ਲਾਲ ਰੰਗ ਦੀ ਰਜਾਈ ਚ ਨਿੱਗ ਮਾਣਦੇ ਸਦਾ ਦੀ ਨੀਂਦੇ ਸੌ ਗਏ ਨੇ ਤੇ ਆਰਾਮ ਕਰ ਰਹੇ ਹੈ ਤੇ ਮੁੜ ਕੇ ਉੱਠੇ ਨਹੀਂ,
ਸਗਰੇ ਸਿੰਘ ਜੇ ਗੜ ਤੇ ਨਿਕਸੇ,
ਜਿੰਨੇ ਸਿੰਘ ਕਿਲੇ ਦੇ ਵਿੱਚੋਂ ਆਪ ਜੀ ਦੇ ਨਾਲ ਨਿਕਲੇ,
ਲੜ ਲੜ ਕਰ ਤਨ ਛੋਰਾ,
ਉਹ ਸਾਰੇ ਲੜ ਲੜ ਕੇ ਆਪਣਾ ਤਨ ਤਿਆਗ ਗਏ ਹਨ,
ਹਮ ਪੰਚੋ ਅਰ ਸਨ ਲੜ ਲੜ ਕਰ,
ਅਸੀਂ ਵੀ ਪੰਜੇ ਸੈਂਕੜੇ ਸਿੱਖ ਵੈਰੀਆਂ ਨਾਲ ਲੜ ਲੜ ਕੇ ਆਏ ਹਾਂ,
ਪਹੁੰਚੇ ਤੁਮਰੀ ਔਰਾ,
ਆਪ ਜੀ ਦੀ ਦਇਆ ਨਾਲ ਤੁਹਾਡੇ ਤੱਕ ਪਹੁੰਚ ਗਏ ਹਾਂ,
ਤੁਰਕ ਪਹਾੜੀ ਲਸ਼ਕਰ ਅਨਗਨ,
ਮਹਾਰਾਜ ਹਜ਼ਾਰਾਂ ਤੁਰਕ ਤੇ ਪਹਾੜੀਆਂ ਦਾ ਅਣਗਿਣਤ ਲਸ਼ਕਰ ਹੈ,
ਆਵਤ ਸਕਲ ਪਿਛਾਰੀ,
ਉਹ ਸਾਡੇ ਪਿੱਛੇ ਪਿੱਛੇ ਉਹ ਵੀ ਚੱਲਦੇ ਆ ਰਹੇ ਨੇ ਆਪ ਜੀ ਦੀ ਭਾਲ ਕਰਦਿਆਂ ਕਰਦਿਆਂ,
ਹਮਕੋ ਮਗ ਮਹਿ ਮਿਲਿਓ ਜਾਤ ਨਰ,
ਸਾਨੂੰ ਰਸਤੇ ਵਿੱਚ ਇੱਕ ਸੱਜਣ ਮਿਲਿਆ ਦਿੱਲੀ ਤੋਂ ਆਉਂਦਾ, ਉਹ ਆਪ ਜੀ ਨੂੰ ਵੀ ਮਿਲਿਆ ਹੋਵੇਗਾ,
ਤਿੰਨ ਇਸ ਪਾਂਤ ਉਚਾਰੀ,
ਉਹਨੇ ਸਾਨੂੰ ਇਹ ਗੱਲ ਦੱਸੀ ਆ ਜਾਂਦਿਆਂ ਜਾਂਦਿਆਂ,
ਸ਼ਾਹ ਪਠਾ 10 ਲੱਖ ਦਲ ਔਰ,
ਔਰੰਗੇ ਨੇ 10 ਲੱਖ ਹੋਰ ਨਵੀਂ ਫੌਜ ਆਪ ਜੀ ਦੇ ਭੇਜੀ ਆ ਚੜਾ ਕੇ ਖਵਾਜੇ ਖਿਜਰ ਖਾਂ ਦੇ ਕਹਿਣ ਤੇ,
ਖਵਾਜੇ ਮਰਦ ਹਕਾਰਾ,
ਖਵਾਜੇ ਖਿਜਰ ਖਾਂ ਨੇ ਆਪ 10 ਲੱਖ ਫੌਜ ਮੰਗਵਾਈ ਹੈ,
ਗਹਿਬੇ ਹਿਤ ਸਤਿਗੁਰ ਕੇ ਆਇਓ,
ਉਹ ਆਪ ਜੀ ਨੂੰ ਫੜਨ ਵਾਸਤੇ ਆਏ ਨੇ ਵੀ ਤੁਹਾਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਹਨ,
ਪੂਰ ਪਰਾ ਬੰਦ ਲਾਰਾ,
ਔਰ ਬੜੀ ਵੱਡੀ ਗਿਣਤੀ ਵਿੱਚ ਦੁਸ਼ਮਣਾਂ ਦੀ ਫੌਜ ਕਤਾਰਾਂ ਬੰਨ ਕੇ ਆ ਰਹੀ ਹੈ, ਲੈਣਾ ਬੰਨ ਕੇ ਆ ਰਹੇ ਹਨ,
ਦਗਾ ਤੁਰਕ ਪਤ ਗਿਰ ਪਤ ਚਿਤਵਿਓ,
ਪਾਤਸ਼ਾਹ ਇਹਨਾਂ ਪਹਾੜੀਆਂ ਨੇ ਦਗਾ ਕੀਤਾ ਹੈ, ਇਹਨਾਂ ਤੁਰਕਾਂ ਨੇ ਵੱਡਾ ਭਾਰੀ ਦਗਾ ਕੀਤਾ ਹੈ।
ਮਨੋ ਸਾਚ ਨਰਾਈ,
ਇਹਨਾਂ ਦੇ ਕਹੇ ਬਚਨਾਂ ਨੂੰ ਰਾਈ ਜਿੰਨਾ ਵੀ ਸੱਚ ਨਹੀਂ ਸੀ ਮੰਨਣਾ ਚਾਹੀਦਾ।
ਘਟਾ ਸਮਾਨ ਬੜੀ ਦੋਹੇ ਦਿਸ਼ਤੇ,
ਮਹਾਰਾਜ ਜਿਵੇਂ ਬੱਦਲੀਆਂ ਨੀ ਚੜ ਕੇ ਆਉਂਦੀਆਂ, ਏਦਾਂ ਦੋਹਾਂ ਪਾਸੋਂ ਇਹ ਦੁਸ਼ਮਣਾਂ ਦੀ ਫੌਜ ਪਿੱਛੋਂ ਆਨੰਦਪੁਰ ਸਾਹਿਬ ਵੱਲੋਂ ਵੀ, ਇਧਰੋਂ ਦਿੱਲੀ ਵਾਲੇ ਪਾਸਿਓਂ ਵੀ, ਦੋਹਾਂ ਪਾਸਿਓਂ ਦੁਸ਼ਮਣਾਂ ਦਾ ਵੱਡਾ ਦਲ ਕਾਲੇ ਰੰਗ ਦੇ ਬੱਦਲਾਂ ਵਾਂਗੂ ਘਟਾਵਾਂ ਬਣ ਕੇ ਚੜ ਕੇ ਆ ਰਹੇ ਨੇ।
ਚਮੂ ਚੜੀ ਉਮਡਾਈ,
ਉਮਡ ਉਮਡ ਕੇ ਆ ਰਹੇ ਨੇ ਲੜਨ ਵਾਸਤੇ।
ਯਤਨ ਕਰਨ ਕੋ ਅਵਸਰ ਆਛੋ,
ਮਹਾਰਾਜ ਹੁਣ ਸਮਾਂ ਹੈ ਯਤਨ ਕਰਨ ਦਾ ਕਿ ਆਪਾਂ ਨੂੰ ਕੋਈ ਯਤਨ ਕਰ ਲੈਣਾ ਚਾਹੀਦਾ ਹੈ।
ਜਿਸ ਵਿਧ ਬਣੇ ਬਣਾਵੋ,
ਜਿਹੜੀ ਵਿਧੀ ਤੁਸੀਂ ਬਣਾਉਣਾ ਚਾਹੁੰਦੇ ਹੋ, ਜਿਹੜੀ ਰਚਨਾ ਤੁਸੀਂ ਰਚਨਾ ਚਾਹੁੰਦੇ ਹੋ, ਮਹਾਰਾਜ ਜੀ ਹੁਣ ਰਚ ਲੋ, ਹੁਣ ਸਮਾਂ ਹੈ।
ਬਿਨਾ ਬਿਲਮ ਹੀ ਪਹੁੰਚੇ ਲਖੀਏ ਹੈ,
ਬਿਨਾ ਦੇਰੀ ਤੋਂ ਦੁਸ਼ਮਣ ਹੁਣ ਪਹੁੰਚਿਆ ਹੀ ਜਾਣੋ, ਬਸ ਉਹ ਆਉਣ ਹੀ ਵਾਲੇ ਨੇ ਆਪਣੇ ਲਾਗੇ।
ਫਿਰ ਨਹਿ ਬਨਹਿ ਉਪਾਵੋ,
ਜਦੋਂ ਸਿਰ ਤੇ ਆ ਗਏ ਫਿਰ ਕੋਈ ਉਪਾਅ ਨਜ਼ਰ ਨਹੀਂ ਆਉਣਾ।
ਬਨਿਓ ਸੈਨ ਸੋ ਤੁਰਤ ਨੁਰੰਗੋਏ,
ਮਹਾਰਾਜ ਜੀ ਨੁਰੰਗੇ ਨੇ ਆਪਣੀ ਸੈਨਾ ਨੂੰ ਬਕਾਇਦਾ ਇਹ ਗੱਲ ਕਹੀ ਹੈ,
ਗੁਰੂ ਨਿਕਟ ਤੁਮ ਜਾਵੋ,
ਕਿ ਤੁਸੀਂ ਗੁਰੂ ਜੀ ਦੇ ਕੋਲ ਜਾਣਾ ਚੱਲ ਕੇ।
ਮਿਲੇ ਜੇ ਆਵਤ ਪੰਥ ਬਿਖੇ ਕਿਤ,
ਜੇ ਰਸਤੇ ਵਿੱਚ ਤੁਹਾਨੂੰ ਕਿਤੇ ਆਉਂਦਿਆਂ ਗੁਰੂ ਜੀ ਮਿਲ ਜਾਣ, ਟੱਕਰ ਪੈਣ,
ਤੋ ਤੁਰਤ ਗਹਿ ਲਿਆਵੋ,
ਤਾਂ ਉਸੇ ਵੇਲੇ ਉਹਨਾਂ ਨੂੰ ਪਕੜ ਕੇ ਗ੍ਰਿਫਤਾਰ ਕਰਕੇ ਲੈ ਆਇਓ।
ਆਪ ਰਹੇ ਕਹਿ ਕਿਨਹੋ ਨ ਮਾਨੀ,
ਮਹਾਰਾਜ ਇਹ ਸਾਡੀ ਵੱਡੀ ਭਾਰੀ ਗਲਤੀ ਸੀ। ਹੁਣ ਸਿੰਘ ਕਹਿ ਰਹੇ ਨੇ ਇਹ ਸਾਡੀ ਵੱਡੀ ਗਲਤੀ ਸੀ, ਆਪ ਜੀ ਨੇ ਬਹੁਤ ਕਿਹਾ ਸੀ ਕਿ ਆਨੰਦਪੁਰ ਸਾਹਿਬ ਨਾ ਛੱਡੋ, ਪਰ ਅਸੀਂ ਤੁਹਾਡਾ ਕਹਿਣਾ ਨਹੀਂ ਮੰਨਿਆ।
ਮ੍ਰਿਤੂ ਸਭਨ ਨਿਆਰਾਈ,
ਹੁਣ ਸਾਰਿਆਂ ਦੀ, ਕਿਉਂਕਿ ਮੌਤ ਨੇੜੇ ਆਈ ਸੀ ਮਹਾਰਾਜ, ਕਾਲ ਨੇ ਵਿਧ ਰਚ ਲਈ, ਕਾਲ ਆਪਣੀ ਰਚਨਾ ਆਪ ਬਣਾ ਲੈਂਦਾ ਹੈ, ਕਾਲ ਨੇ ਆਪ ਜੀ ਦਾ ਬਚਨ ਨਹੀਂ ਮੰਨਣ ਦਿੱਤਾ।
ਪੰਚਕ ਨਿਪੁਨ ਨੁਰੰਗਾਬਾਦੀ,
ਨੁਰੰਗਾ ਰਾਜਾ ਆਪਣੇ ਆਪ ਨੂੰ ਕਹਾਉਂਦਾ ਬਾਦਸ਼ਾਹ, ਪਰ ਉਹ ਵੱਡਾ ਠੱਗ ਹੈ, ਫਰੇਬੀ ਹੈ।
ਕਸਮ ਦਰੋ ਗਹਿ ਖਾਈ,
ਉਹਨੇ ਝੂਠੀ ਕਸਮ ਕੁਰਾਨ ਦੀ ਖਾਧੀ, ਉਹਨੇ ਝੂਠੀ ਕਸਮ ਆਪਣੇ ਪੈਗੰਬਰਾਂ ਦੀ ਖਾਧੀ ਹੈ।
ਸਰਬ ਕਲਾ ਸਮਰੱਥ ਸਭ ਵਿਧ,
ਮਹਾਰਾਜ ਤੁਸੀਂ ਸਰਬ ਕਲਾ ਸਮਰੱਥ ਹੋ, ਸਰਬ ਪ੍ਰਕਾਰ ਦੀ ਵਿਧੀ ਤੁਹਾਡੇ ਹੱਥ ਹੈ।
ਹੱਥ ਚਹੋ ਕਰੋ ਪ੍ਰਭ ਭਾਰੀ,
ਮਹਾਰਾਜ ਚਹੋ ਕਰੋ ਪ੍ਰਭ ਭਾਰੀ, ਜੋ ਤੁਸੀਂ ਚਾਹੁੰਦੇ ਹੋ ਉਹ ਕਰ ਸਕਦੇ ਹੋ, ਸਮਰੱਥ ਹੋ।
ਹਮ ਅਲਪਗ ਕਹਾਂ ਗਤ ਜਾਨ ਹੈ,
ਅਸੀਂ ਅਲਪਗ ਤੁਛ ਬੁੱਧੀ ਵਾਲੇ ਜੀਵ ਆ ਗਰੀਬ ਨਵਾਜ, ਅਸੀਂ ਕੀ ਜਾਣੀਏ ਆਪ ਜੀ ਦੀ ਖੇਡ ਨੂੰ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਵ, ਮਹਾਰਾਜ ਅਸੀਂ ਤੁਛ ਬੁੱਧੀ ਵਾਲੇ ਜੀਵ ਹਾਂ, ਅਸੀਂ ਕੀ ਆਪ ਜੀ ਦੀ ਗੱਤ ਨੂੰ ਜਾਣੀਏ।
ਭੂਤ ਭਵਿੱਖ ਉਰ ਤਾਰੀ,
ਤੁਸੀਂ ਭੂਤ ਕਾਲ ਬਾਰੇ ਵੀ ਜਾਣਦੇ ਹੋ, ਭਵਿੱਖ ਬਾਰੇ ਵੀ ਜਾਣਦੇ ਹੋ, ਤਿੰਨਾਂ ਕਾਲਾਂ ਦੇ ਗਿਆਤਾ ਹੋ।
ਇਮ ਸੁਨ ਕੈ ਕਲ ਗੀਤਰ ਚਿਤਵਤ,
ਜਦੋਂ ਸਿੰਘਾਂ ਨੇ ਓ ਬੇਨਤੀ ਕੀਤੀ, ਸੁਣ ਕੇ ਕਲਗੀਧਰ ਪਾਤਸ਼ਾਹ ਜੀ ਚਿਤਵਦੇ ਨੇ,
ਸ਼ਾਹ ਨਰੰਗਾ ਦਰੋਹੀ,
ਕਿ ਨਰੰਗਾ ਦਰੋਹੀ ਹੈ, ਗੁਰੂ ਘਰ ਦਾ ਵੈਰੀ ਬਣਿਆ ਹੋਇਆ,
ਸ਼ਤਰੂ ਅਹੈ ਅਰ ਗਿਰਪਤ ਸਗਰੇ,
ਫੇਰ ਇਧਰ ਪਹਾੜੀ ਰਾਜੇ ਵੀ ਦੁਸ਼ਮਣ ਨੇ ਖਾਲਸੇ ਦੇ ਬਣੇ ਹੋਏ,
ਕੂੜ ਮਿਲੇ ਸਭ ਤਰੋਹੀ,
ਇਹ ਸਾਰੇ ਧਰੋਹੀ ਝੂਠੇ ਦੁਸ਼ਟਾਂ ਦੀ ਚੌਂਕੜੀ ਇਕੱਠੀ ਹੋਈ ਪਈ ਹੈ।
ਸਿੰਘਨ ਦਿਸ਼ ਬਿਲੋਕ ਪ੍ਰਭ ਬੋਲੇ,
ਸਿੰਘਾਂ ਵੱਲ ਵੇਖ ਕੇ ਸਤਿਗੁਰੂ ਕਲਗੀਧਰ ਜੀ ਬੋਲੇ,
ਦੇਖੋ ਗ੍ਰਾਮ ਮਝਾਰੀ,
ਮਹਾਰਾਜ ਜੀ ਕਹਿੰਦੇ ਜਾਓ ਭਾਈ, ਇਹ ਜਿਹੜਾ ਸਾਹਮਣੇ ਪਿੰਡ ਹੈ ਚਮਕੌਰ ਨਗਰ,
ਕਾਚ ਹਵੇਲੀ ਦੀਰਗ ਕੀਨਸ,
ਇਹਦੇ ਵਿੱਚ ਇੱਕ ਕੱਚੀ ਹਵੇਲੀ ਆ, ਬੜੇ ਵੱਡੇ ਆਕਾਰ ਦੀ, ਅਸੀਂ ਪਹਿਲਾਂ ਜਦੋਂ ਆਏ ਸਾਂ ਉਦੋਂ ਵੇਖੀ ਸੀ,
ਉੱਚੇ ਥਾਂ ਉਸਾਰੀ,
ਉਹ ਬੜੇ ਉੱਚੇ ਥਾਂ ਤੇ ਬਣੀ ਹੋਈ ਹੈ, ਹੁਣ ਵੀ ਤੁਸੀਂ ਜਾਓ ਤੇ ਜਿੱਥੇ ਗੜੀ ਸਾਹਿਬ ਅਸਥਾਨ ਹੈ ਉਹ ਬੜਾ ਉੱਚੇ ਥਾਂ ਤੇ ਬਣਿਆ ਹੋਇਆ। ਮਹਾਰਾਜ ਜੀ ਕਹਿੰਦੇ ਉਹ ਬੜੀ ਉੱਚੇ ਥਾਂ ਤੇ ਬਣੀ ਹੋਈ ਹੈ,
ਕਾਚੀ ਗੜੀ ਅਟਾਰੀ ਦੀਖਤ,
ਉਹ ਅਟਾਰੀ ਉਹਦੀ ਉੱਥੇ ਬਾਗ ਵਿੱਚ ਬੈਠਿਆਂ ਵੀ ਦਿਸ ਰਹੀ ਸੀ। ਮਹਾਰਾਜ ਕਹਿੰਦੇ ਆਓ ਵੇਖੋ, ਉਹ ਕੱਚੀ ਗੜੀ ਦੀ ਅਟਾਰੀ ਉੱਚੀ ਨਜ਼ਰ ਆ ਰਹੀ ਹੈ।
ਜੁਗ ਛਾਤਨ ਕੀ ਹੋਵੇ,
ਇਹ ਦੋ ਛੱਤਾਂ ਵਾਲੀ ਹੈ, ਯਾਨੀ ਕਿ ਦੋ ਛੱਤ ਨੇ ਇਹਦੇ ਉੱਤੇ।
ਇਸ ਕੋ ਮਾਲਕ ਪੰਚ ਜਾਟ ਕੋ,
ਇਹਦਾ ਜਿਹੜਾ ਕੋਈ ਮਾਲਕ ਹੈ ਉਹ ਇਸ ਪਿੰਡ ਦਾ ਕੋਈ ਪੰਚ ਜ਼ਿਮੀਂਦਾਰ ਹੈ।
ਇਹ ਅਨਹੋ ਹਮ ਜੋ ਵੈ,
ਉਹਨੂੰ ਲਿਆਓ ਸਾਡੇ ਕੋਲ ਬੁਲਾ ਕੇ ਤੇ ਅਸੀਂ ਉਹਦੇ ਨਾਲ ਗੱਲਬਾਤ ਕਰੀਏ ਤੇ ਇਸ ਗੜੀ ਵਿੱਚ ਆਸਣ ਲਾਈਏ। ਤੇ ਜਿਵੇਂ ਪਾਤਸ਼ਾਹ ਚਮਕੌਰ ਦੀ ਗੜੀ ਚ ਆਸਣ ਲਾ ਰਹੇ ਨੇ, ਜੰਗ ਹੋ ਰਿਹਾ, ਉਹ ਕਥਾ ਆਪ ਦੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਗਰੀਬਨ ਬਾਜ ਪਾਤਸ਼ਾਹ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਦ ਬੁੱਧੀ ਔਰ ਸਮਤ ਪ੍ਰਦਾਨ ਕਰਨ। ਗਗਨ ਦਮਾਮਾ ਬਾਜੋ, ਗਗਨ ਦਮਾਮਾ ਬਾਜੋ,
ਗਗਨ ਦਮਾਮਾ ਬਾਜੋ, ਗਗਨ ਦਮਾਮਾ ਬਾਜੋ,
ਪਰਿਓ ਨਿਸ਼ਾਨਾ ਘਾਓ, ਪਰਿਓ ਨਿਸ਼ਾਨਾ ਘਾਓ,
ਪਰਿਓ ਨਿਸ਼ਾਨਾ ਘਾਓ, ਪਰਿਓ ਨਿਸ਼ਾਨਾ ਘਾਓ,
ਖੇਤ ਜੋ ਮਾਂਡਿਓ ਸੂਰਮਾ, ਖੇਤ ਜੋ ਮਾਂਡਿਓ ਸੂਰਮਾ,
ਖੇਤ ਜੋ ਮਾਂਡਿਓ ਸੂਰਮਾ, ਖੇਤ ਜੋ ਮਾਂਡਿਓ ਸੂਰਮਾ,
ਅਬ ਜੂਝਨ ਕਉ ਦਾਉ, ਅਬ ਜੂਝਨ ਕਉ ਦਾਉ,
ਅਬ ਜੂਝਨ ਕੋ ਦਾਉ, ਅਬ ਜੂਝਨ ਕੋ ਦਾਉ,
ਸੂਰਾ ਸੋ ਪਹਿਚਾਨੀਆਂ, ਸੂਰਾ ਸੋ ਪਹਿਚਾਨੀਆਂ,
ਸੂਰਾ ਸੋ ਪਹਿਚਾਨੀਆਂ, ਸੂਰਾ ਸੋ ਪਹਿਚਾਨੀਆਂ,
ਜੋ ਲੜੈ ਦੀਨ ਕੇ ਹੇਤ, ਜੋ ਲੜੈ ਦੀਨ ਕੇ ਹੇਤ,
ਜੋ ਲੜੈ ਦੀਨ ਕੇ ਹੇਤ, ਜੋ ਲੜੈ ਦੀਨ ਕੇ ਹੇਤ,
ਪੁਰਜਾ ਪੁਰਜਾ ਕੱਟ ਮਰੈ, ਪੁਰਜਾ ਪੁਰਜਾ ਕੱਟ ਮਰੈ,
ਪੁਰਜਾ ਪੁਰਜਾ ਕੱਟ ਮਰੈ, ਪੁਰਜਾ ਪੁਰਜਾ ਕੱਟ ਮਰੈ,
ਕਭੂ ਨਾ ਛੱਡੈ ਖੇਤ, ਕਭੂ ਨਾ ਛੱਡੈ ਖੇਤ,
ਕਭੂ ਨਾ ਛੱਡੈ ਖੇਤ, ਕਬਹੂ ਨਾ ਛੱਡੈ ਖੇਤ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਹੇ ਅਚੁੱਤ ਹੇ ਪਾਰ ਬ੍ਰਹਮ,
ਅਵਿਨਾਸੀ ਅਗਨਾਸ,
ਹੇ ਪੂਰਨ ਹੇ ਸਰਬ ਮੈਂ,
ਦੁਖ ਭੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਜਾ ਕੈ ਸਦਾ ਵਿਵੇਕ,
ਹੇ ਅਪਰੰਪਰ ਹਰ ਹਰੇ,
ਹੈ ਪੀ ਹੋਵਨ ਹਾਰ,
ਹੇ ਸੰਤਹ ਕੈ ਸਦਾ ਸੰਗ,
ਧਾਰਾਇਆ ਧਾਰ,
ਹੇ ਠਾਕੁਰ ਹਉ ਦਾਸ ਰੋ,
ਮੈਂ ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀਜੈ ਨਾਮ ਦਾਨ,
ਰਾਖੋ ਹੋਈਐ ਪਰੋਏ,
ਆਏ ਪ੍ਰਭ ਸ਼ਰਣਾਗਤੀ,
ਕਿਰਪਾ ਨਿਧ ਦਿਆਲ,
ਏਕ ਅੱਖਰ ਹਰ ਮਨ ਬਸਤ,
ਨਾਨਕ ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਉਤਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ,
ਗੁਰ ਪਾਰੇ ਉਤਾਰਨ ਹਾਰ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਉਤਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ,
ਗੁਰ ਪਾਰੇ ਉਤਾਰਨ ਹਾਰ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।